बाणी गुरु गुरु है बाणी, विच बाणी अमृत सारे, गुर बाणी कहे सेवक जन माने, प्रतख गुरु निस्तारे। गुरबाणी कहे सेवक जन माने, प्रतख गुरु निस्तारे। परम सत्कार योग जुगो जुग अटल गुरगद्दी ते सुभाईमान सर्व सांझी वालता दे रैपर शब्द गुरु तन तन साहिब श्री गुरु ग्रंथ साहिब जी महाराज पातशाह जी के पावन चरणों के अंदर सुशोभित हो बैठे गुरु सवारे सतसंग जनों वड़पागे हो अमृतमय बाणी का रस बिना कीर्तन आते कुछ एक जरूरी सूचनावां आप सरवण कर रहे से। इस तो उपरंत सतगुरु साहिब श्री गुरु नानक देव जी महाराज पातशाह जी के पावन प्रकाश पुरब नूं समर्पित अज दे विशेष दीवान सजे हन। सतगुरु पातशाह जी के प्रकाश पुरब वाले दिन असी गुरु साहिब दे सारे जीवन नाल सांझ पा चुके हाँ। सतगुरु गुरु नानक पातशाह जी के कुछ अहम सिद्धांत कुछ उन्हां विचों प्रमुख घटनावां दे नाल अज भी आपां सांझ पावांगे। अते नाल नाल जिवें भाई साहिब जी ने दस्सिया बाबा दीप सिंह जी होरां दे जीवन नाल संबंधित भी कुछ घटनावां नाल अखीर ते जरूर सांझ पावांगे। पावन पवित्र बचनां दे विचार नाल सांझ पाउण तों पहिलां आप सब माई भाई मनां नूं गुरु चरणां विच एकाग्रित करो, सुरतियां नूं गुर शब्द नाल जोड़ो, बड़े ही प्यार अदब सहित रखनी आवाज विच फतेह बुलाओ जी, वाहिगुरु जी का खालसा वाहिगुरु जी की फतेह। सतगुरु गुरु नानक पातशाह बारे एक गल प्रचलित है कि सतगुरु पातशाह सुल्तानपुर दे विच रहिंदे आ शमशान विच जा बैठे, लोग इकट्ठी हुए जो सतगुरु ने उदासियां ते जाना है, उदासियां ते जान तो पहला की घटना है। लोग इकट्ठी हुए ते सुल्तानपुर के लोगों ने सवाल ही पहला यह किया कि सतगुरु तुसी शमशान च जान बैठे हो कारण। सतगुरु आखते ने इथों मैं अज एक नवी गल शुरू करनी चाहता। लोग आखते ने सतगुरु इथे आके ते गल मुक जांदी है। सतगुरु कहन लगे हां दुनिया की गल इथे आके खत्म हो जाती है शमशान विच, पर धर्म की गल इथों शुरू होंदी है। जिहड़ी गल मैं शुरू करन लगी हां वह इथों शुरू होनी है क्योंकि धर्म की गल इथों ही शुरू होएगी। शमशान का मतलब है मौत। जिस सिख धर्म की मैं गल शुरू कर लगी हाँ वो सब तो पहला जरूरी यह गल है, पहला मरण कबूल, जीवन की छड़ आस, हो सबना की रेणुका आओ आओ हमारे पास। मरण का की अर्थ सी? पहला मरण कबूल, मरण का अर्थ पिछली विकारा वाली वहमां भरमां वाली पखंडा वाली जिंदगी खत्म करके इतने आए, इतों एक नवी जीवन जात शुरू होएगी, इतों एक तेरे न्यारे नवे नवेकले सिद्धांत शुरू होणगे। जिन्हां नवेकले न्यारे सिद्धांतां दे विच पिछले सिद्धांतां दी कोई रलगड नहीं होनी चाहीदी। यही कारण पंज प्यारे जदों सानूं अमृत दी दात दिंदे ने उहदे इक गल नाल कहिंदे ने अज तो बाद तुहाडा पिछला जन्म नाश, पिछला कर्म नाश, पिछली कुल नाश, पिछली जात पात नाश, अज तो बाद तुहाडा नवां जन्म, अज तो बाद तुहाडा नवां धर्म, अज तो बाद तुसी एक नवे धर्म च प्रवेश कर गए हो। ਉਹਦਾ ਮਤਲਬ ਇਹੀ ਹੈ ਪਹਿਲਾਂ ਮਰਨ ਕਬੂਲ ਦਾ ਕਿ ਪਿਛਲੀ ਵਿਚਾਰਧਾਰਾ ਖਤਮ ਕਰਕੇ ਅੱਜ ਤੋਂ ਨਵੇਂ ਸਿਰੇ ਇੱਕ ਨਵੀਂ ਜੀਵਨ ਜਾਤ ਤੈਨੂੰ ਮੈਂ ਸਿਖਾ ਦਿੰਦਾ। ਜਿਹਨੇ ਸਿੱਖ ਧਰਮ ਨੂੰ ਸਮਝਣਾ ਹੈ ਉਹਨੂੰ ਸਾਰਿਆਂ ਮਤਾਂ ਦੀ ਵਿਚਾਰਧਾਰਾ ਛੱਡਣੀ ਪਏਗੀ। ਇਹ ਗੁਰਮਤਿ ਦਾ ਫੈਸਲਾ ਹੈ, ਹਮਰਾ ਝਗੜਾ ਰਹਾ ਨਾ ਕਹੂ, ਪੰਡਿਤ ਮੁੱਲਾਂ ਛਾਡੇ ਦੋ, ਪੰਡਿਤ ਮੁੱਲਾਂ ਜੋ ਲਿਖ ਦਿਆ ਛਾੜ ਚਲੇ, ਹਮ ਕਿਛੂ ਨਾ ਲਿਆ। ਅਸੀਂ ਉਹ ਸਾਰੀਆਂ ਵਿਚਾਰਧਾਰਾਵਾਂ ਨੂੰ ਰੱਦ ਕਰਕੇ ਇੱਕ ਨਵੀਂ ਵਿਚਾਰਧਾਰਾ ਲੈ ਤੁਰੇ ਹਾਂ ਜਿਹਦੇ ਵਿੱਚ ਕੋਈ ਵਹਿਮ ਭਰਮ ਪਖੰਡ ਨਹੀਂ ਹੈ, ਜਿਹੜੀ ਇੱਕ ਨਵੇਕਲੀ ਨਿਰੋਲ ਵਿਚਾਰਧਾਰਾ ਵਿਲੱਖਣ ਹੈ। ਤੇ ਕਮਾਲ ਦੀ ਗੱਲ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਂ ਤੋਂ ਸ਼ੁਰੂ ਹੁੰਦੀ ਹੈ, ਨਾਂ ਤੋਂ। ਸਿੱਖ ਕੌਮ ਤੇ ਬਹੁਤ ਸਿਆਣੀ ਕੌਮ ਹੋਣੀ ਚਾਹੀਦੀ ਸੀ, ਦੁਨੀਆਂ ਦੀ ਸਭ ਤੋਂ ਸਿਆਣੀ ਕੌਮ ਜਿਹੜੀ ਸਿੱਖ ਕੌਮ ਹੋਣੀ ਚਾਹੀਦੀ ਹੈ, ਕਿਉਂਕਿ ਸਿੱਖ ਦਾ ਗੁਰੂ ਹੀ ਸ਼ਬਦ ਹੈ ਤੇ ਸ਼ਬਦ ਨੂੰ ਸਿਰਫ ਪੜ੍ਹਿਆ ਜਾ ਸਕਦਾ, ਸ਼ਬਦ ਨੂੰ ਪੜ੍ਹਨ ਤੋਂ ਬਿਨਾਂ ਕੀ ਕਰੋਗੇ, ਪੜ੍ਹਨ ਤੋਂ ਬਿਨਾਂ ਹੋਰ ਕੁਝ ਕੀਤਾ ਹੀ ਨਹੀਂ ਜਾ ਸਕਦਾ, ਸ਼ਬਦ ਨੂੰ ਤੇ ਪੜ੍ਹਿਆ ਜਾ ਸਕਦਾ ਤੇ ਜਿਹੜਾ ਪੜ੍ਹਦਾ ਹੋਵੇ ਉਹ ਗਿਆਨਵਾਨ ਹੁੰਦਾ। ਸਿੱਖ ਕੌਮ ਸਾਰੀ ਦੁਨੀਆਂ ਚ ਸਭ ਤੋਂ ਵੱਧ ਗਿਆਨਵਾਨ, ਸਭ ਤੋਂ ਵੱਧ ਸਿਆਣੀ ਹੋਣੀ ਚਾਹੀਦੀ ਸੀ। ਹੋਇਆ ਕਿ ਸ਼ਬਦ ਨੂੰ ਸਿੱਖ ਪੜ੍ਹਦਾ ਪਰ ਪੜ੍ਹਦਾ ਨਹੀਂ ਹੈ, ਉਹ ਕੇਵਲ ਰਟਦਾ, ਪੜ੍ਹਦਾ ਨਹੀਂ ਹੈ, ਉਹ ਕੇਵਲ ਰਟਨ ਕਰਦਾ, ਬਲਕਿ ਕਈਆਂ ਨੇ ਤੇ ਪੜ੍ਹਨਾ ਵੀ ਛੱਡ ਦਿੱਤਾ, ਕਿਉਂਕਿ ਇਹ ਗੱਲ ਫੜਾ ਦਿੱਤੀ ਗਈ ਸੀ ਪੜ੍ਹਨ ਦੀ ਲੋੜ ਹੀ ਨਹੀਂ ਹੁੰਦੀ, ਸਾਨੂੰ ਪੜ੍ਹਾਈ ਤੋਂ ਦੂਰ ਰੱਖਿਆ ਗਿਆ। ਅਸੀਂ ਸਿਰਫ ਪੂਜਿਆ, ਅਸੀਂ ਸਿਰਫ ਮੱਥੇ ਟੇਕੇ, ਪ੍ਰਕਰਮਾਂ ਕੀਤੀਆਂ, ਪੜ੍ਹਿਆ ਨਹੀਂ। ਸਿੱਖ ਕੌਮ ਪੜ੍ਹਨ ਲੱਗ ਪੈਂਦੀ, ਸਾਰੀ ਦੁਨੀਆਂ ਦੇ ਵਿੱਚ ਗਿਆਨ ਹਾਸਲ ਹੋ ਜਾਂਦਾ, ਸਾਰੀ ਦੁਨੀਆਂ ਦੇ ਜਿੱਥੇ ਵੀ ਸਿੱਖ ਹੁੰਦਾ ਉੱਥੇ ਹੀ ਗਿਆਨਵਾਨ ਹੁੰਦਾ। ਸਿੱਖ ਦਾ ਗੁਰੂ ਸ਼ਬਦ ਹੈ, ਸਾਡੇ ਤੇ ਗੁਰੂ ਦਾ ਨਾਮ ਗਿਆਨ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਕਾ ਨਾਉ ਵਿਵੇਕੋ। ਮੇਰੇ ਤੇ ਗੁਰੂ ਦਾ ਨਾਂ ਹੀ ਵਿਵੇਕ ਹੈ। ਸਾਡਾ ਧਰਮ ਗਿਆਨ ਤੋਂ ਸ਼ੁਰੂ ਹੁੰਦਾ, ਕਬੀਰ ਜਹਿ ਗਿਆਨ ਤਹਿ ਧਰਮ ਹੈ। ਜਿੱਥੇ ਗਿਆਨ ਹੈ ਉੱਥੇ ਧਰਮ ਦੀ ਸ਼ੁਰੂਆਤ ਹੈ, ਤੇ ਗੁਰੂ ਨਾਨਕ ਦੀ ਵਿਚਾਰਧਾਰਾ ਨਾਂ ਤੋਂ ਸ਼ੁਰੂ ਹੁੰਦੀ ਹੈ। ਗੁਰੂ ਨਾਨਕ ਦੀ ਵਿਚਾਰਧਾਰਾ ਪਹਿਲਾਂ ਮਰਨ ਕਬੂਲ ਤੋਂ ਸ਼ੁਰੂ ਹੁੰਦੀ ਹੈ, ਪਿਛਲੇ ਨੂੰ ਰੱਦ ਕਰਨ ਤੋਂ ਸ਼ੁਰੂ ਹੁੰਦੀ ਹੈ। ਨਵਾਂ ਜੀਵਨ ਤੇ ਬਾਅਦ ਦੀ ਗੱਲ ਹੈ, ਪਹਿਲਾਂ ਪਿਛਲੇ ਨੂੰ ਤੇ ਰੱਦ ਕਰ, ਨਾ ਤੋਂ ਸ਼ੁਰੂਆਤ ਹੈ। ਤੇ ਨਾ ਜਿਹੜੀ ਹੈ ਉਹ ਬੰਦੇ ਨੂੰ ਜਗਾਉਂਦੀ ਹੈ, ਹਿਲੋੜਦੀ ਹੈ, ਮਨੁੱਖ ਜਾਗਦਾ। ਨਾ ਸਾਰੇ ਝਗੜਿਆਂ ਦੀ ਜੜ ਨਾ ਹੈ ਕਿ ਨਾ ਕਹਿ ਦਿੱਤੀ ਇਹਨੇ। ਕੋਈ ਆਖਦਾ ਸਤਿਗੁਰੂ ਪਾਤਸ਼ਾਹ ਫਲਾਣਾ ਬੜਾ ਵੱਡਾ ਭਗਤ ਹੈ, ਸਤਿਗੁਰੂ ਕਹਿਣ ਲੱਗੇ ਜੀ ਉਹ ਕਿਵੇਂ, ਕਹਿਣ ਲੱਗੇ ਜੀ ਨਹਾ ਕੇ ਆਇਆ, ਸਤਿਗੁਰੂ ਕਹਿਣ ਲੱਗੇ ਨਹੀਂ ਨਾ ਕਰ ਦਿੱਤੀ। ਫਲਾਣਾ ਆਦਮੀ ਜਿਹੜਾ ਨਾ ਬੜਾ ਵੱਡਾ ਭਗਤ ਹੈ, ਧਰਮੀ ਹੈ, ਕਿਉਂ, ਕਿਉਂਕਿ ਜੀ ਬੋਲਦਾ ਨਹੀਂ ਉਹ, ਸਤਿਗੁਰੂ ਕਹਿਣ ਲੱਗੇ ਨਹੀਂ ਉਹ ਧਰਮੀ ਨਹੀਂ ਹੈ। ਫਲਾਣੇ ਆਦਮੀ ਨੇ ਸਾਰੇ ਧਰਤੀ ਦੇ ਗ੍ਰੰਥਾਂ ਨੂੰ ਰੱਟ ਰੱਖੀ ਹੈ, ਬੜਾ ਵਿਦਵਾਨ, ਬੜਾ ਵੱਡਾ ਧਰਮੀ, ਸਤਿਗੁਰੂ ਕਹਿਣ ਲੱਗੇ ਨਹੀਂ। ਫਲਾਣੇ ਆਦਮੀ ਨੇ ਸਾਰੀ ਧਰਤੀ ਤੇ ਕਬਜ਼ਾ ਕਰਕੇ ਆਪਣੇ ਮਨ ਦੀ ਭੁੱਖ ਖਤਮ ਕਰ ਲਈ, ਹੁਣ ਕਿਸੇ ਪਦਾਰਥ ਦੀ ਉਹਨੂੰ ਲਾਲਸਾ ਨਹੀਂ ਰਹੀ, ਸਤਿਗੁਰੂ ਕਹਿਣ ਲੱਗੇ ਨਹੀਂ। ਗੁਰੂ ਨਾਨਕ ਦੀ ਵਿਚਾਰਧਾਰਾ ਦੀ ਸ਼ੁਰੂਆਤ ਹੀ ਨਾਂ ਤੋਂ ਹੁੰਦੀ ਹੈ। ਪਹਿਲਾਂ ਮੂਲ ਮੰਤਰ ਜਪ ਸਾਹਿਬ ਦੀ ਬਾਣੀ ਆਰੰਭ, ਮੰਗਲਾਚਰਨ ਪਹਿਲਾਂ ਸਲੋਕ, ਸਲੋਕ ਤੋਂ ਬਾਅਦ ਜਦੋਂ ਜਪ ਸਾਹਿਬ ਦੀ ਪਹਿਲੀ ਪੌੜੀ ਸ਼ੁਰੂ ਹੁੰਦੀ ਹੈ, ਉਦੋਂ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਸੋਚੈ ਸੋਚ ਨਾ ਹੋਵੇ। ਇੱਥੋਂ ਸ਼ੁਰੂਆਤ ਹੁੰਦੀ ਵਿਚਾਰਧਾਰਾ ਦੀ। ਸਿੱਖ ਨੂੰ ਜਦੋਂ ਗਿਆਨ ਦੇਣ ਲੱਗੇ ਪਹਿਲਾਂ ਰੱਬ ਦੇ ਬਾਰੇ ਦੱਸਿਆ, ਰੱਬ ਕਿਹੋ ਜਿਹਾ ਹੁੰਦਾ ਹੈ, ਸਿੱਖ ਦਾ ਉਹਨੂੰ ਕਿਵੇਂ ਪਾਇਆ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ, ਆਹ ਜਪ ਹੈ ਤੇ ਆਹ ਮੰਗਲਾਚਰਨ, ਰੱਬ ਦੀ ਸਿਫਤ ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਦੋਂ ਸਿਧਾਂਤਾਂ ਦੀ ਸ਼ੁਰੂਆਤ ਕੀਤੀ, ਨਾਂ ਤੋਂ ਕਰ ਦਿੱਤੇ, ਫਲਾਣਾ ਜੀ ਸੋਚ ਇਸ਼ਨਾਨ ਕਰਦਾ, ਨਹਾ ਕੇ ਆਉਂਦਾ ਤੀਰਥਾਂ ਤੇ, ਸਤਿਗੁਰੂ ਕਹਿਣ ਲੱਗੇ ਸੋਚੈ ਸੋਚ ਨਾ ਹੋਈ, ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਵੀ ਨਹੀਂ ਜਾਏ, ਸਾਡੇ ਧਰਮ ਦੇ ਵਿੱਚ ਨਹਾਉਣ ਵਾਲਾ ਸੁੱਚਾ ਨਹੀਂ ਹੁੰਦਾ। ਸੂਚੇ ਇਹ ਨਾ ਆਖੀਐ ਬਹਿਲ ਜੇ ਪਿੰਡਾ ਤੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਫਲਾਣਾ ਮੋਨੀ ਹੈ, ਬੋਲਦਾ ਨਹੀਂ ਹੈ, ਸਤਿਗੁਰੂ ਕਹਿਣ ਲੱਗੇ ਚੁੱਪ ਹੈ ਚੁੱਪ ਨਾ ਹੋਵੇ, ਜੇ ਲਾਏ ਰਹਾ ਲਿਵਤਾ, ਮੋਲੀ ਰਹਿਣ ਵਾਲਾ ਵੀ ਧਨੀ ਨਹੀਂ ਹੈ। ਰੱਬ ਨੇ ਜੀਵ ਦਿੱਤੀ ਕੁਝ ਵਿਚਾਰ ਦੇ ਦੁਨੀਆਂ ਨੂੰ, ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ, ਕੁਝ ਸੁਣ ਕੁਝ ਆਪਣੇ ਵਿਚਾਰ ਵੀ ਦੇ ਕੇ ਜਾਈ, ਮੋਲੀ ਨਾ ਹੋ ਜਾਈ। ਮੋਲੀ ਬਣਿਆ ਤੇ ਪਸ਼ੂ ਪੰਛੀ ਇਸੋ ਤੱਕ ਦਰਖਤ ਤੇ ਕਦੇ ਵੀ ਨਹੀਂ ਬੋਲਦੇ। ਤਰਵਰ ਸਦੀ ਮੌਤ ਸਾਧੇ ਹੀ ਮਰਤ ਹੈ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਾਰੀ ਧਰਤੀ ਤੇ ਕਬਜ਼ਾ ਕਰਕੇ ਕਹੀ ਮੈਂ ਰੱਜ ਜਾਵਾਂ। ਓਸ਼ੋ ਸਿਧਾਂਤ ਤੇ ਬੰਦੇ ਦੀ ਤ੍ਰਿਪਤੀ ਹੋਣੀ ਚਾਹੀਦੀ ਹੈ ਤਾਂ ਧਰਮੀ ਹੁੰਦਾ ਹੈ। ਖਿਲ ਕੇ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਇਹ ਭੁੱਖ ਤੇ ਸੰਤੋਖ ਤੇ ਨਾਮ ਤੋਂ ਬਿਨਾਂ ਮੁੱਕਦੀ ਨਹੀਂ ਹੈ। ਸਹਿਤ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਹਰ ਥਾਂ ਨਾ ਕਹਿ ਦਿੱਤਾ। ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਪੜ੍ਹ ਕੇ ਦੇਖੋ, ਜਦੋਂ ਅਜੇ ਜਨੇਊ ਪਹਿਨਣੇ ਲੋਕ ਇਕੱਠੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਵਿਚਕਾਰ ਬੈਠੇ ਨੇ, ਪੰਡਿਤ ਹਰਦਿਆਲ ਜੀ ਵੀ ਕੋਲ ਨੇ, ਪੰਡਿਤ ਹਰਦਿਆਲ ਆਖਦੇ ਨੇ ਜਨੇਊ ਪਾਣੇ ਤੁਹਾਨੂੰ, ਸਤਿਗੁਰੂ ਕਹਿ ਲਗੇ ਨਹੀਂ, ਹਰ ਗੱਲ ਗਿਆਨ ਨਾਲ ਕੀਤੀ, ਹਰ ਗੱਲ ਤਰਕ ਨਾਲ ਕੀਤੀ। ਸਿੱਖ ਦਾ ਧਰਮ ਗਿਆਨ ਹੈ, ਗਿਆਨ ਤੋਂ ਧਰਮ ਦੀ ਸ਼ੁਰੂਆਤ ਹੈ, ਜਹ ਗਿਆਨ ਤਾਂ ਧਰਮ ਹੈ। ਕਹਿ ਲੱਗੇ ਨਹੀਂ ਪੰਡਿਤ ਹਰਦਿਆਲ, ਜਿਹੜਾ ਜਨੇਊ ਮੇਰਾ ਮਿੱਤਰ ਮਰਦਾਨਾ ਨਹੀਂ ਪਾ ਸਕਦਾ, ਜਿਹੜਾ ਜਨੇਊ ਮੇਰੀ ਸਕੀ ਭੈਣ ਬੇਬੇ ਨਾਨਕੀ ਨਹੀਂ ਪਾ ਸਕਦੀ, ਜਿਹੜਾ ਜਨੇਊ ਮੇਰੇ ਮਿੱਤਰ ਤੇ ਮੇਰੀ ਭੈਣ ਤੋਂ ਮੈਨੂੰ ਵਿਛੋੜਦਾ ਹੈ, ਉਹ ਧਰਮ ਕਾਹਦਾ ਹੈ? ਮੈਨੂੰ ਐਸੇ ਧਰਮ ਦੀ ਲੋੜ ਨਹੀਂ। ਨਾਨਕ ਸੱਚੇ ਨਾਮ ਦਿਨ ਕਿਆ ਟਿੱਕਾ ਕਿਆ ਤੱਗ, 20 ਰੁਪਏ ਦਾ ਰਾਸ਼ਨ ਲੈ ਤੁਰੇ, ਲੰਗਰ ਸ਼ੁਰੂ ਕੀਤਾ, ਚੂਰ ਕਾਣੇ ਦੀ ਜੂਹ ਦੇ ਬਾਹਰ ਜਦੋਂ ਸਾਧਾਂ ਦੇ ਨੱਕਾਂ ਤੇ ਤੜਕਿਆਂ ਦੀਆਂ ਖੁਸ਼ਬੂਆਂ ਗਈਆਂ, ਬਾਹਰ ਦੌੜੇ ਆਏ ਕਿ ਕਿਸੇ ਗ੍ਰਹਿਸਤੀ ਨੇ ਭੋਜਨ ਪਕਾਇਆ, ਚੱਲ ਕੇ ਛਕ ਲਈਏ, ਜਦੋਂ ਪਤਾ ਚੱਲਿਆ ਤੇ ਮਹਿਤਾ ਕਲਿਆਣ ਦਾਸ ਦੇ ਛੋਟੇ ਜਿਹੇ ਬੱਚੇ ਨਾਨਕ ਨੇ ਲੰਗਰ ਲਾਇਆ, ਪੁੱਛਣ ਤੇ ਮਜਬੂਰ ਹੋ ਗਏ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ, ਤੇਰੇ ਮਾਤਾ ਪਿਤਾ ਨੂੰ ਪਤਾ ਹੈ? ਸਤਿਗੁਰੂ ਪਾਤਸ਼ਾਹ ਨੇ ਗੱਲ ਰੇੜ ਲਈ, ਐਸੇ ਐਸੇ ਸਵਾਲ ਉਹਨਾਂ ਸਾਧਾਂ ਨੂੰ ਕੀਤੇ, ਉਹਨਾਂ ਕੋਲ ਜਵਾਬ ਕੋਈ ਨਹੀਂ ਸੀ। ਸਤਿਗੁਰੂ ਨੇ ਕਦੇ ਇਹ ਸਵਾਲ ਕੀਤਾ ਕਿ ਤੁਹਾਨੂੰ ਤੁਹਾਡੇ ਮਾਤਾ ਪਿਤਾ ਨੇ ਘਰੋਂ ਕੱਢਿਆ, ਗਲਤ ਕੰਮ ਕੀਤੇ ਹੋਣਗੇ? ਕਹਿਣ ਲੱਗੇ ਨੇ ਜੀ ਮਰਜ਼ੀ ਨਾਲ ਆਏ ਹਾਂ। ਫਿਰ ਕਹਿ ਦਿੱਤਾ ਸ਼ਾਇਦ ਤੁਹਾਡੇ ਮਾਤਾ ਪਿਤਾ ਨੇ ਗਲਤ ਕੰਮ ਕੀਤੇ ਹੋਣਗੇ, ਬੁਢਾਪੇ 'ਚ ਉਹਨਾਂ ਨੂੰ ਠੋਕਰਾਂ ਖਾਣ ਛੱਡ ਆਏ ਹੋ, ਮਾਂ ਪਿਓ ਤੇ ਬੱਚੇ ਨੂੰ ਇਸ ਕਰਕੇ ਪਾਲਦੇ ਨੇ ਬੁਢਾਪੇ 'ਚ ਆਸਰਾ ਬਣੇ? ਕਹਿਣ ਲੱਗੇ ਜੀ ਨਹੀਂ। ਪਤਨੀ ਤੇ ਬੱਚੇ ਕਿੱਥੇ ਨੇ? ਕਹਿਣ ਲੱਗੇ ਰੋਂਦੇ ਛੱਡ ਆਇਆ, ਪ੍ਰਵਾਹ ਨਹੀਂ ਅਸੀਂ ਕੀਤੀ। ਸਤਿਗੁਰੂ ਕਹਿਣ ਲੱਗੇ ਬੜੀ ਵੱਡੀ ਪ੍ਰਾਪਤੀ, ਜਿਹੜਾ ਆਪਣੇ ਬੱਚਿਆਂ 'ਚੋਂ ਰੱਬ ਨਹੀਂ ਦੇਖ ਸਕਿਆ, ਉਹ ਪਹਾੜਾਂ ਦੇ ਪੱਥਰਾਂ 'ਚੋਂ ਕੀ ਦੇਖੇਗਾ? ਭੋਜਨ ਕਿੱਥੋਂ ਖਾਂਦੇ ਹੋ? ਕਹਿਣ ਲੱਗੇ ਗ੍ਰਹਿਸਤੀਆਂ ਤੋਂ। ਕੱਪੜੇ ਕਿੱਥੋਂ ਲੈ ਕੇ ਪਾਉਂਦੇ ਹੋ? ਕਹਿਣ ਲੱਗੇ ਗ੍ਰਹਿਸਤੀਆਂ ਤੋਂ। ਸਤਿਗੁਰੂ ਕਹਿਣ ਲੱਗੇ ਜਿਹੜਾ ਜਪ ਤਪ ਕਰਦੇ ਹੋ ਕਿੰਨਾ ਹਿੱਸਾ ਗ੍ਰਹਿਸਤੀਆਂ ਨੂੰ ਦਿਓਗੇ? ਫਿਰ ਚੁੱਪ, ਸਾਡੀ ਕਮਾਈ ਅਸੀਂ ਕਿਸੇ ਨੂੰ ਹਿੱਸਾ ਕਿਉਂ ਦਈਏ? ਸਤਿਗੁਰੂ ਕਹਿਣ ਲੱਗੇ ਇਸ ਤੋਂ ਵੱਡਾ ਜ਼ੁਲਮ ਕਿਹੜਾ ਹੋ ਸਕਦਾ ਹੈ? ਜਿਨ੍ਹਾਂ ਗ੍ਰਹਿਸਤੀਆਂ ਨੂੰ ਨੀਚ ਨਰਕਾਂ ਦੇ ਕੀੜੇ ਕਹਿ ਕੇ ਦੁਰਕਾਰਦੇ ਹੋ, ਉਹਨਾਂ ਦੇ ਘਰੇ ਭੋਜਨ ਖਾਂਦੇ ਹੋ ਤੇ ਉਹਨਾਂ ਨੂੰ ਹਿੱਸਾ ਵੀ ਦੇਣ ਨੂੰ ਤਿਆਰ ਨਹੀਂ, ਦਿੰਦੇ ਹੋਏ ਜ਼ੁਲਮ ਹੈ। ਤੇ ਜਿਹੜਾ ਮਨੁੱਖ ਆਪਣੇ ਲਈ ਦੋ ਪ੍ਰਸ਼ਾਦੇ ਨਹੀਂ ਪਕਾ ਸਕਦਾ, ਦੋ ਪ੍ਰਸ਼ਾਦੇ ਨਹੀਂ ਕਮਾ ਸਕਦਾ, ਉਹ ਸਮਾਜ ਨੂੰ ਕੀ ਦੇ ਕੇ ਜਾਏਗਾ? ਗੁਰੂ ਨਾਨਕ ਦਾ ਧਰਮ ਇਹ ਹੈ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਘਰ ਨਾਲ ਮਿਹਨਤ ਕਮਾਈ ਕਰੀ, ਗਰੀਬ ਲੋੜਵੰਦ ਦੀ ਮਦਦ ਕਰੀ, ਆਹ ਰਸਤਾ ਹੀ ਧਰਮ ਦਾ। ਉਹਨਾਂ ਸਾਧਾਂ ਨੂੰ ਘਰੋਂ ਘਰੀ ਤੋਰਿਆ, ਉਦਾਸੀਆਂ ਵਾਸਤੇ ਤੁਰੇ, ਸਿੱਖੀ ਦੇ ਪ੍ਰਚਾਰ ਲਈ। ਤਿੰਨ ਪ੍ਰਮੁੱਖ ਥਾਵਾਂ ਦੀਆਂ ਉਦਾਸੀਆਂ ਨੇ, ਇੱਕ ਹਿੰਦੂ ਤੀਰਥਾਂ ਵੱਲ, ਇੱਕ ਯੋਗ ਮਤ ਵੱਲ ਤੇ ਤੀਸਰੀ ਉਦਾਸੀ ਇਸਲਾਮ ਮਤ ਵੱਲ। ਉਸ ਤੋਂ ਬਾਅਦ ਛੋਟੇ ਮੋਟੇ ਅਨੇਕਾਂ ਪ੍ਰਚਾਰਕ ਦੌਰੇ ਫੇਰੀਆਂ ਨੇ। ਹਿੰਦੂ ਧਰਮ ਵੱਲ ਤੁਰੇ, ਗੁਰੂ ਨਾਨਕ ਪਾਤਸ਼ਾਹ ਹਰਿਦੁਆਰ ਪਹੁੰਚੇ, ਸਭ ਤੋਂ ਪਹਿਲਾਂ ਭਾਈ ਲਾਲੋ ਦੇ ਘਰ ਜਾ ਕੇ ਮਲਿਕ ਭਾਗੋ ਦੇ ਹੰਕਾਰ ਨੂੰ ਤੋੜਿਆ, ਤੂੰ ਗਰੀਬ ਲੋਕਾਂ ਦਾ ਖੂਨ ਪੀ ਪੀ ਕੇ ਧਨ ਇਕੱਠਾ ਕੀਤਾ, ਤੇਰੇ ਭੋਜਨ ਦੇ ਵਿੱਚ ਮੈਨੂੰ ਗਰੀਬਾਂ ਦਾ ਖੂਨ ਨਜ਼ਰ ਆਉਂਦਾ, ਤੇਰੇ ਨਾਲ ਵਧੀਆ। ਤੇ ਭਾਈ ਲਾਲੋ ਦੀ ਕੋਧਰੀ ਦੀ ਰੋਟੀ, ਜਿਹੜੀ ਮਿਹਨਤ ਦੀ ਕਮਾਈ, ਉਹਦੇ ਵਿੱਚ ਦੁੱਧ ਤੇ ਅੰਮ੍ਰਿਤ ਭਰਿਆ ਹੋਇਆ। ਹਰਿਦੁਆਰ ਗਏ, ਸਿੱਖ ਦਾ ਗੁਰੂ ਦੇਖੋ ਗਿਆਨ ਕੈਸੇ, ਹਾਲਾਂਕਿ ਸਾਨੂੰ ਭੁਲੇਖੇ ਪਾਏ ਜਾਂਦੇ ਨੇ ਕਿ ਵਿਸ਼ਵਾਸ ਦੇ ਬੇੜੇ ਪਾਰ ਹੁੰਦੇ ਨੇ, ਸ਼ਰਧਾ ਦੇ ਬੇੜੇ ਪਾਰ ਹੁੰਦੇ ਨੇ। ਸ਼ਰਧਾ ਹੋਵੇ, ਸਿੱਖ ਦੀ ਸ਼ਰਧਾ ਮਨ ਮਤ ਤੇ ਨਾ ਹੋਵੇ, ਗੁਰੂ ਦੀ ਮਤ ਤੇ ਹੋਵੇ। ਸਿੱਖ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਹੋਵੇ, ਸਿਧਾਂਤਾਂ ਤੇ ਹੋਵੇ। ਸ਼ਰਧਾ ਹੈ ਸਫ਼ਰ, ਗਿਆਨ ਹੈ ਦਿਸ਼ਾ। ਮੇਰਾ ਘਰ ਪੂਰਬ ਦੇ ਵਿੱਚ ਹੋਵੇ, ਮੈਂ ਸਵੇਰ ਤੋਂ ਪੱਛਮ ਵੱਲ ਨੂੰ ਤੁਰਨਾ ਸ਼ੁਰੂ ਕਰਦਿਆਂ ਸ਼ਾਮ ਤੱਕ ਤੁਰੀ ਜਾਵਾਂ, ਆਪਣੇ ਘਰ ਨਹੀਂ ਪਹੁੰਚ ਸਕਦਾ ਕਿਉਂਕਿ ਮੇਰੀ ਦਿਸ਼ਾ ਗਲਤ ਹੈ। ਹਾਂ, ਜੇ ਮੈਨੂੰ ਦਿਸ਼ਾ ਦਾ ਪਤਾ ਹੋਵੇ ਮੇਰਾ ਘਰ ਪੂਰਬ ਦੇ ਵਿੱਚ ਹੈ, ਮੈਂ ਤੁਰਈ ਨਾ ਤਾਂ ਵੀ ਨਹੀਂ ਘਰ ਪਹੁੰਚ ਸਕਦਾ। ਦੋਨੋਂ ਚੀਜ਼ਾਂ ਜ਼ਰੂਰੀ ਨੇ, ਪਰ ਤੁਰਨ ਤੋਂ ਪਹਿਲਾਂ ਦਿਸ਼ਾ ਜ਼ਰੂਰੀ ਹੈ। ਸਫ਼ਰ ਬਾਅਦ ਵਿੱਚ ਵੀ ਹੋ ਜਾਏਗਾ, ਦਿਸ਼ਾ ਦਾ ਗਿਆਨ ਤੇ ਹੋਵੇ। ਜੇ ਦਿਸ਼ਾ ਦਾ ਗਿਆਨ ਨਹੀਂ, ਇਕੱਲਾ ਹੀ ਮੈਂ ਸਫ਼ਰ ਕਰੀ ਜਾਂਦਾ, ਮੈਂ ਕਿਤੇ ਦੂਰ ਚਲਾ ਜਾਵਾਂਗਾ ਘਰ ਤੋਂ, ਘਰ ਨਹੀਂ ਪਹੁੰਚ ਸਕਦਾ। ਗਿਆਨ ਦਿਸ਼ਾ ਹੈ। ਇਹੀ ਕਾਰਨ ਇਹ ਸਾਰਿਆਂ ਧਰਮਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਧਰਮ ਵਿੱਚ ਦਾਖਲ ਹੋਣ ਤੋਂ ਪਹਿਲਾਂ ਗੁਰੂ ਵਾਲੇ ਬਣਨਾ ਪੈਂਦਾ ਹੈ, ਧਰਮੀ ਹੋਣ ਤੋਂ ਪਹਿਲਾਂ ਗੁਰੂ ਵਾਲੇ ਹੋਣਾ ਪੈਂਦਾ ਹੈ। ਕਿਉਂ? ਕਿਉਂਕਿ ਗੁਰੂ ਨੇ ਗਿਆਨ ਦੇਣਾ ਤੂੰ ਕਿੱਧਰ ਤੁਰਨਾ, ਗੁਰੂ ਨੇ ਦਿਸ਼ਾ ਦੱਸਣੀ ਹੈ। ਫਿਰ ਗੁਰੂ ਦੀ ਦਿਸ਼ਾ ਦੱਸੀ ਦੀ ਉੱਪਰ ਸ਼ਰਧਾ ਕਰਕੇ ਤੁਰ ਪਈ, ਇੱਕ ਨਾ ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਏਗਾ। ਗੁਰੂ ਗਿਆਨ ਹੈ, ਗੁਰੂ ਸਾਨੂੰ ਦਿਸ਼ਾ ਦੱਸਦਾ ਹੈ। ਸਫ਼ਰ ਅਸੀਂ ਕਰਨਾ ਸ਼ਰਧਾ ਰੱਖ ਕੇ, ਪਰ ਗਿਆਨ ਤੇ ਸ਼ਰਧਾ ਰੱਖ ਕੇ। ਸਤਿਗੁਰੂ ਪਹੁੰਚੇ ਹਰਿਦੁਆਰ, ਉੱਥੇ ਲੋਕ ਪਿੱਤਰਾਂ ਨੂੰ ਪਾਣੀ ਦਿੰਦੇ ਨੇ, ਸੂਰਜ ਨੂੰ ਪਾਣੀ ਦਿੰਦੇ ਨੇ, ਸਤਿਗੁਰੂ ਨੇ ਪੱਛਮ ਨੂੰ ਦੇਣਾ ਸ਼ੁਰੂ ਕਰ ਦਿੱਤਾ। ਲੋਕ ਹੱਸ ਪਏ, ਬਾਬਾ ਕਿੱਧਰ ਪਾਣੀ ਦਿੰਦਾ, ਕਹਿਣ ਲੱਗੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਲੋਕ ਫਿਰ ਹੱਸ ਪਏ, ਖੇਤਾਂ ਨੂੰ ਪਾਣੀ ਕਿੰਨੀ ਦੂਰ ਨੇ? ਕਹਿਣ ਲੱਗੇ ਤਲਵੰਡੀ ਚ ਮੇਰੇ ਖੇਤ ਨੇ, 250-300 ਮੀਲ ਦੂਰ ਨੇ। ਲੋਕ ਫਿਰ ਹੱਸ ਕੇ ਆਖਦੇ ਨੇ ਬਾਬਾ ਤੇਰਾ ਪਾਣੀ ਇੱਥੇ ਡੁੱਲੀ ਜਾਂਦਾ ਹੈ, 250-300 ਮੀਲ ਦੂਰ ਜਾ ਹੀ ਨਹੀਂ ਰਿਹਾ, ਤੇਰੇ ਖੇਤ ਸੁੱਕੇ ਰਹਿ ਜਾਣਗੇ। ਤੇ ਗੁਰੂ ਨਾਨਕ ਪਾਤਸ਼ਾਹ ਆਖਦੇ ਨੇ ਤੁਹਾਡਾ ਪਿੱਤਰ ਲੋਕ ਸੂਰਜ ਕਿੰਨੀ ਦੂਰ ਹੈ? ਕਹਿਣ ਲੱਗੇ ਜੀ ਇੱਥੋਂ 1 ਕਰੋੜ ਮੀਲ ਦੂਰ ਹੈ। ਸਤਿਗੁਰੂ ਕਹਿਣ ਲੱਗੇ ਜੇ 1 ਕਰੋੜ ਮੀਲ ਦੂਰ ਪਾਣੀ ਜਾ ਸਕਦਾ ਹੈ, ਤੇ ਮੇਰਾ 250-300 ਮੀਲ ਖੇਤਾਂ ਚ ਪਾਣੀ ਨਹੀਂ ਜਾ ਸਕਦਾ। ਲੋਕ ਸੋਚਣ ਤੇ ਮਜਬੂਰ ਹੋਏ, ਕਹਿਣ ਲੱਗੇ ਅਸੀਂ ਹਜ਼ਾਰਾਂ ਸਾਲਾਂ ਤੋਂ ਪਾਣੀ ਦਿੰਦੇ ਆ ਰਹੇ ਹਾਂ, ਗਲਤ ਕੰਮ ਹੈ। ਸਤਿਗੁਰੂ ਕਹਿਣ ਲੱਗੇ ਜਿਹੜਾ ਗਲਤ ਹੈ ਭਾਵੇਂ 1 ਲੱਖ ਸਾਲ ਤੋਂ ਕਰੋ, ਗਲਤ ਹੈ। ਜਿਹੜਾ ਠੀਕ ਹੈ ਭਾਵੇਂ ਅੱਜ ਤੋਂ ਸ਼ੁਰੂ ਕਰੋ, ਠੀਕ ਹੈ। ਲੋਕ ਆਖਦੇ ਨੇ ਪਾਣੀ ਦੇਣਾ ਗਲਤ ਕੰਮ ਹੈ, ਸਤਿਗੁਰੂ ਕਹਿਣ ਲੱਗੇ ਨਹੀਂ, ਪਾਣੀ ਦੇਣਾ ਧਰਮ ਦਾ ਕੰਮ ਹੈ, ਪੁੱਲ ਦਾ ਕੰਮ ਹੈ। ਸਫ਼ਰ ਤੁਸੀਂ ਕਰ ਰਹੇ ਹੋ ਪਰ ਤੁਹਾਡੀ ਦਿਸ਼ਾ ਠੀਕ ਨਹੀਂ ਹੈ, ਤੁਹਾਡੇ ਕੋਲ ਗਿਆਨ ਨਹੀਂ ਹੈ। ਪਾਣੀ ਦੇਣਾ ਧਰਮ ਦਾ ਕੰਮ ਹੈ, ਪਰ ਮਰਿਆ ਮਾਤਾ ਪਿਤਾ ਤੱਕ ਨਹੀਂ ਪਹੁੰਚਦਾ, ਜਿਹੜੇ ਜਿਉਂਦੇ ਮਾਤਾ ਪਿਤਾ ਬੈਠੇ ਨੇ ਉਹਨਾਂ ਦੇ ਮੂੰਹ ਚ ਪਾਓ। ਪਾਣੀ ਦੇਣ ਦੀ ਆਪਣੀ ਦਿਸ਼ਾ ਠੀਕ ਕਰੋ, ਤੁਹਾਡੀ ਦਿਸ਼ਾ ਗਲਤ ਹੈ। ਤੁਸੀਂ ਮਰਿਆ ਬਜ਼ੁਰਗਾਂ ਤੱਕ ਪਾਣੀ ਪਹੁੰਚਾਉਣਾ ਚਾਹੁੰਦੇ ਹੋ, ਮਰਿਆ ਬਜ਼ੁਰਗਾਂ ਤੱਕ ਭੋਜਨ ਪਹੁੰਚਾਉਣਾ ਚਾਹੁੰਦੇ ਹੋ, ਮਰਿਆ ਬਜ਼ੁਰਗਾਂ ਤੱਕ ਕੱਪੜੇ ਬਿਸਤਰੇ ਮੰਜੇ ਪਹੁੰਚਾਉਣਾ ਚਾਹੁੰਦੇ ਹੋ, ਘਰ ਜਿਉਂਦੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਮੰਜਾ ਬਿਸਤਰਾ ਕਦੀ ਲਿਆ ਕੇ ਦਿੱਤਾ ਹੀ ਨਹੀਂ। ਘਰ ਬਜ਼ੁਰਗ ਦੀ ਮੰਜੀ ਟੁੱਟੀ ਹੋਵੇ, ਬਿਸਤਰਾ ਨੈਲਾ ਕੁਚੈਲਾ ਹੋਵੇ, ਉਹਨੂੰ ਕਦੀ ਬਿਸਤਰਾ ਨਹੀਂ ਬਦਲ ਕੇ ਦਿੱਤਾ, ਹਾਂ ਮਰਿਆਂ ਤੱਕ ਤੁਸੀਂ ਪਹੁੰਚਾ ਦਿੰਦੇ ਹੋ। ਘਰ ਜਿਹੜੇ ਜਿਉਂਦੇ ਮਾਤਾ ਪਿਤਾ ਬੈਠੇ ਨੇ ਉਹਨਾਂ ਦੇ ਮੂੰਹ ਚ ਭੋਜਨ ਦੀ ਬੁਰਕੀ ਪਾਓ, ਉਹਨਾਂ ਦੀਆਂ 1 ਲੱਖ ਦੁਆਵਾਂ ਲਓ। ਪੰਜਾਬ ਚ ਤੇ ਤਕਰੀਬਨ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ, ਆਲੀਸ਼ਾਨ ਕੋਠੀ, ਆਲੀਸ਼ਾਨ ਹਵੇਲੀ, ਅੰਦਰ ਸੰਗਮਰਮਰ ਦੇ ਫਰਸ਼ ਲੱਗੇ ਨੇ, ਦੀਵਾਰਾਂ ਤੇ ਕਰੇਜ਼ੀ ਕੀਤੀ ਹੈ ਜਾਂ ਸੰਗਮਰਮਰ ਲਾਇਆ ਹੋਇਆ ਹੈ, ਵਧੀਆ ਛੱਤਾਂ ਵਧੀਆ ਲਾਈਟਾਂ ਅੰਦਰ ਲੱਗੀਆਂ ਹੋਈਆਂ। ਉਸ ਵੱਡੀ ਸਾਰੀ ਹਵੇਲੀ ਦਾ ਜਿਹੜਾ ਦਰਵਾਜ਼ਾ ਹੈ, ਮੇਨ ਗੇਟ, ਉੱਥੇ ਇੱਕ ਛੋਟੀ ਜਿਹੀ ਪੁਰਾਣੀ ਜਿਹੀ ਮੰਜੀ ਪਈ ਹੈ। ਉਸ ਮੰਜੀ ਦੇ ਉੱਪਰ ਇੱਕ ਪਿੰਜਰ ਪਿਆ, ਤੇ ਇਹ ਜਿਹੜਾ ਪਿੰਜਰ ਕਦੀ ਇਸ ਹਵੇਲੀ ਦਾ, ਇਸ ਕੋਠੀ ਦਾ ਮਾਲਕ ਹੁੰਦਾ ਸੀ, ਪਰ ਅੱਜ ਉਹਦੀ ਮੰਜੀ ਜਿਹੜੀ ਬਾਹਰ ਗੇਟ ਤੇ ਲੱਗੀ ਹੈ, ਪਿੰਜਰ ਪਿਆ। ਉਸ ਪਿੰਜਰ ਜਿਹੜਾ ਮੈਲੀ ਕੁਚੈਲੀ ਤੁਲਾਈ ਦੇ ਉੱਪਰ ਪਿਆ, ਉੱਪਰ ਫਟੀ ਹੋਈ ਟਾਕੀਆਂ ਵਾਲੀ ਰਜਾਈ ਹੈ ਜਾਂ ਚਾਦਰ ਹੈ। ਇਹ ਪਿੰਜਰ ਕੌਣ ਹੈ? ਇਸ ਪਿੰਜਰ ਦਾ ਨਾਂ ਹੈ ਮਾਂ, ਇਸ ਲਾਸ਼ ਦਾ ਨਾਮ ਹੈ ਪਿਓ, ਕਿਉਂਕਿ ਲਾਸ਼ ਉਦਣ ਹੀ ਹੋ ਗਈ ਸੀ ਜਿੱਦਣ ਇਹਨੂੰ ਹਵੇਲੀ ਚੋਂ ਬਾਹਰ ਕੱਢਿਆ। ਹੁਣ ਬਾਹਰ ਗੇਟ ਤੇ ਵੀ ਮੰਜੀ ਕਿਉਂ ਲੱਗੀ ਹੈ? ਕਿਉਂਕਿ ਗੇਟ ਦੇ ਨਾਲ ਨਾਲ ਚੱਲਦੀ ਇੱਕ ਨਾਲੀ ਜਿਹੜੀ ਢਹੀ ਨਹੀਂ ਹੋਈ, ਨਾਲੀ ਦੇ ਵਿੱਚ ਅਨੇਕਾਂ ਮੱਛਰ ਨੇ, ਅਨੇਕਾਂ ਜ਼ਰਮ ਕੀੜੇ ਆਦਿਕ ਨੇ, ਉਸ ਨਾਲੀ ਗੰਦੀ ਦੇ ਵਿੱਚੋਂ ਬਦਬੋ ਉੱਠਦੀ ਹੈ, ਤੇ ਮੰਜੀ ਇਸ ਕਰਕੇ ਲਗਾਈ ਹੈ, ਆਹ ਜਿਹੜਾ ਬੁੜਾ ਹੈ ਨਾ ਬਜ਼ੁਰਗ, ਇਹ ਖੰਘਦਾ ਬਹੁਤ ਹੈ, ਤੇ ਜਦੋਂ ਬਜ਼ੁਰਗ ਖੰਘਦਾ ਉਦੋਂ ਥੁੱਕਾਂ ਵੀ ਸੁੱਟਦਾ। ਜਦੋਂ ਇਹ ਥੁੱਕਾ ਸੁੱਟਦਾ ਸਾਡੇ ਘਰ ਦੇ ਫਰਸ਼ ਗੰਦੇ ਹੋ ਜਾਂਦੇ ਨੇ। ਇਸ ਕਰਕੇ ਇਹਦੀ ਮੰਜੀ ਬਾਹਰ ਗੇਟ ਤੇ ਲਗਾਈ ਹੈ ਨਾਲੀ ਦੇ ਕੋਲ, ਜਦੋਂ ਇਹ ਬਜ਼ੁਰਗ ਖੰਘੇ ਆਪਣੀ ਥੁੱਕ ਜਿਹੜੀ ਨਾਲੀ ਚ ਸੁੱਟੇ, ਸਾਡੇ ਸੋਹਣੇ ਫਰਸ਼ ਨਾ ਗੰਦੇ ਕਰ ਦੇਵੇ। ਇਹ ਬਜ਼ੁਰਗ ਕਦੀ ਸਹਵੇਲੀ ਦਾ ਮਾਲਕ ਹੁੰਦਾ ਸੀ, ਇਹ ਬਜ਼ੁਰਗ ਮਾਂ ਜਿਹੜੀ ਸਹਵੇਲੀ ਦੀ ਮਾਲਕਣ ਹੁੰਦੀ ਸੀ, ਅੱਜ ਇਹਦੀ ਮੰਜੀ ਬਾਹਰ ਗੇਟ ਤੇ ਹੈ, ਕਿਉਂਕਿ ਜਦੋਂ ਘਰਾਂ ਦੇ ਅੰਦਰ ਥੁੱਕਦੀ ਹੈ ਸਾਡੇ ਫਰਸ਼ ਗੰਦੇ ਕਰ ਦਿੰਦੀ ਹੈ। ਇਸ ਕਰਕੇ ਇਹਦੀ ਮੰਜੀ ਬਾਹਰ ਲਗਾਈ ਹੈ ਤੇ ਜਦੋਂ ਇਸੇ ਦੀ ਮੌਤ ਹੋ ਜਾਏ, ਹਾਲਾਂਕਿ ਮੌਤ ਉਸੇ ਦਿਨ ਹੋ ਗਈ ਜਦੋਂ ਬਾਹਰ ਕੱਢਿਆ, ਹਾਂ ਇਸ ਪਿੰਜਰ ਵਿੱਚੋਂ ਜਦੋਂ ਆਖਰੀ ਚਲਦੇ ਸਾਹ ਵੀ ਮੁੱਕ ਜਾਣ ਉਦੋਂ ਫਿਰ ਇਸ ਪਿੰਜਰ ਨੂੰ ਵੱਡਾ ਕੀਤਾ ਜਾਂਦਾ ਹੈ। ਉਦੋਂ ਫਿਰ ਗੁਬਾਰੇ ਲਗਾਏ ਜਾਂਦੇ ਨੇ, ਰੇਸ਼ਮੀ ਪਲਾਈਆਂ ਲੋਹੀਆਂ ਉੱਪਰ ਸੁੱਟੀਆਂ ਜਾਂਦੀਆਂ ਨੇ, ਉਦੋਂ ਫਿਰ ਵਧੀਆ ਪਕਵਾਨ ਮਠਿਆਈਆਂ ਪਕਾਈਆਂ ਜਾਂਦੀਆਂ ਨੇ, ਭੋਜਨ ਭੰਡਾਰੇ ਕੀਤੇ ਜਾਂਦੇ ਨੇ, ਵੱਡਾ ਕੀਤਾ ਜਾਂਦਾ ਹੈ। ਫਿਰ ਜਦੋਂ ਵੱਡਾ ਕੀਤਾ ਜਾਂਦਾ ਹੈ ਉਦੋਂ ਲਾਸ਼ ਨੂੰ ਰੱਖੀ ਆ ਚਿਖਾ ਦੇ ਉੱਪਰ, ਉਦੋਂ ਬਜ਼ੁਰਗ ਦੇ ਮੂੰਹ ਚ ਘਿਓ ਪਾਇਆ ਜਾਂਦਾ ਕਿ ਦੁਨੀਆਂ ਨੂੰ ਪਤਾ ਚੱਲੇ ਬੁੜਾ ਘਿਓ ਖਾਂਦਾ ਮਰਿਆ, ਭਾਵੇਂ ਜਿਉਂਦੇ ਉਹਦੇ ਮੂੰਹ ਚ ਪਾਣੀ ਨਾ ਪਾਇਆ ਹੋਵੇ। ਉਹਦੇ ਉੱਪਰ ਲੋਹੀਆਂ ਦੇ ਢੇਰ ਲਾਏ ਜਾਂਦੇ ਨੇ ਕਿ ਬਾਬੇ ਕੋਲ ਲੋਹੀਆਂ ਹੀ ਇੰਨੀਆਂ ਸੀ, ਵਿਚਾਰਾ ਲੋਹੀਆਂ ਦੇ ਭਾਰ ਥੱਲੇ ਦੱਬ ਕੇ ਮਰ ਗਿਆ। ਜਿਉਂਦੇ ਭਾਵੇਂ ਨੂੰ ਇੱਕ ਚਾਦਰ ਨਾ ਨਵੀਂ ਲੈ ਕੇ ਦਿੱਤੀ ਹੋਵੇ। ਫਿਰ ਮਰਨ ਤੋਂ ਬਾਅਦ ਸ਼ਰਾਧਾਂ ਦਾ ਦੌਰ ਸ਼ੁਰੂ ਹੁੰਦਾ, ਆਏ ਸਾਲ ਬਰਫੀਆਂ ਸ਼ੁਰੂ ਹੁੰਦੀਆਂ ਨੇ, ਆਏ ਸਾਲ ਉਹਦੇ ਨਾਂ ਤੇ ਭੋਜਨ ਭੰਡਾਰੇ ਲੰਗਰ ਕੀਤੇ ਜਾਂਦੇ ਨੇ, ਮੰਜੇ ਤੇ ਬਿਸਤਰੇ ਦਾਨ ਕੀਤੇ ਜਾਂਦੇ ਨੇ, ਬਲਕਿ ਲੋਕ ਗੁਰਦੁਆਰਿਆਂ ਦੇ ਅੰਦਰ ਮੰਜੇ ਬਿਸਤਰੇ ਤੇ ਭਾਂਡੇ ਲਿਆ ਕੇ ਰੱਖ ਦਿੰਦੇ ਨੇ। ਇੱਥੇ ਬਸ ਨਹੀਂ, ਜੁੱਤੀਆਂ ਤੱਕ ਅੰਦਰ ਲਿਆ ਕੇ ਰੱਖ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਕਿ ਮਤਾ ਕਿਤੇ ਬਾਪੂ ਨੂੰ ਪਹੁੰਚਣ ਨਾ ਪਹੁੰਚਣ ਗੁਰੂ ਨੂੰ ਪਤਾ ਹੀ ਨਾ ਚੱਲੇ ਵੀ ਬਾਹਰ ਜੁੱਤੀਆਂ ਵੀ ਪਈਆਂ ਸੀ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਿਆ ਕੇ ਰੱਖੀਆਂ ਜਾਂਦੀਆਂ ਨੇ, ਜਿਉਂਦੇ ਮੂੰਹ ਚ ਪਾਣੀ ਨਹੀਂ ਪਾਇਆ ਹੁੰਦਾ। ਉਹ ਪਿਆਰੇ ਜੀਵ, ਜਿਸ ਮਾਤਾ ਪਿਤਾ ਨੇ ਤੈਨੂੰ ਪਾਲ ਪੋਸ ਵੱਡਾ ਕੀਤਾ ਤੇ ਉਹਦੀ ਸੇਵਾ ਹੀ ਨਾ ਕਰ ਸਕੇ, ਜਿਉਂਦੇ ਦੇ ਮੂੰਹ ਚ ਪਾਣੀ ਨਾ ਪਾ ਸਕੇ, ਮਰਨ ਤੋਂ ਬਾਅਦ ਤੇਰੀ ਪੁੱਤਰ ਪੂਜਾ ਕਿਸੇ ਕੰਮ ਦੀ ਨਹੀਂ ਹੈ। ਇੱਕ ਮਾਤਾ ਪਿਤਾ ਚਾਰ ਪੰਜ ਪੁੱਤਰਾਂ ਨੂੰ ਪਾਲ ਦਿੰਦੇ ਨੇ, ਪਰ ਉਹ ਵੀ ਚਾਰ ਪੰਜ ਪੁੱਤਰ ਵੱਡੇ ਹੋ ਕੇ ਇਕੱਠੇ ਹੋ ਕੇ ਇੱਕ ਬਜ਼ੁਰਗ ਮਾਤਾ ਪਿਤਾ ਨੂੰ ਨਹੀਂ ਪਾਲ ਪਾਉਂਦੇ। ਇੱਕ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਾਲਦੇ ਨੇ, ਮਾਤਾ ਪਿਤਾ ਦੀ ਗੋਦ ਵਿੱਚ ਬੱਚਾ ਬੈਠਾ ਹੋਵੇ ਉਹ ਸੁੱਖ ਮਹਿਸੂਸ ਕਰਦਾ, ਮੈਂ ਆਪਣੇ ਪਿਤਾ ਆਪਣੀ ਮਾਂ ਦੀ ਗੋਦ ਵਿੱਚ ਬੈਠਾ। ਪਰ ਜਦੋਂ ਉਹੀ ਬਜ਼ੁਰਗ ਹੋ ਕੇ ਬੱਚਿਆਂ ਦੀ ਗੋਦ ਬੈਠੇ ਹੁੰਦੇ ਨੇ, ਉਦੋਂ ਪੁੱਛ ਕੇ ਦੇਖਿਆ ਕਰੋ ਅੱਜ ਉਹ ਕਿੰਨੇ ਕੁ ਸੁਖੀ ਨੇ। ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਾਲਦੇ ਪਾਲਦੇ ਵੱਡੇ ਕਰਦੇ ਨੇ, ਬੱਚਾ ਬੋਲ ਨਹੀਂ ਸਕਦਾ, ਮਾਂ ਸਾਰੀ ਗੱਲ ਸਮਝ ਜਾਂਦੀ ਇਹਨੂੰ ਕੀ ਚਾਹੀਦਾ, ਬੱਚਾ ਜ਼ਬਾਨੋਂ ਬੋਲ ਨਹੀਂ ਸਕਦਾ, ਸੁੱਤਾ ਸੁੱਤਿਆਂ ਵੀ ਦੇਖ ਕੇ ਮਾਂ ਸਮਝ ਜਾਂਦੀ ਹੈ ਅੱਜ ਬਹੁਤਾ ਸਮਾਂ ਸੁੱਤਾ ਰਿਹਾ, ਕਿਤੇ ਭੁੱਖਾ ਹੀ ਨਾ ਹੋਵੇ, ਬਿਮਾਰ ਹੀ ਨਾ ਹੋਵੇ। ਜਦੋਂ ਬੱਚਾ ਕੁਝ ਨਹੀਂ ਬੋਲ ਸਕਦਾ, ਮਾਂ ਹਰ ਗੱਲ ਸਮਝ ਲੈਂਦੀ ਹੈ, ਤੇ ਅੱਜ ਮਾਂ ਕੁਝ ਬੋਲਦੀ ਹੈ, ਬੱਚਾ ਆਖਦਾ ਮਾਂ ਤੇ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਤੇ ਤੈਨੂੰ ਮੇਰੀ ਸਮਝ ਨਹੀਂ ਲੱਗਦੀ, ਮੈਂ ਤੈਨੂੰ ਕੀ ਕਹਿ ਰਿਹਾ ਤੈਨੂੰ ਸਮਝ ਕਿਉਂ ਨਹੀਂ ਲੱਗਦੀ। ਕਾਰਨ ਇਹ ਉਸ ਬੱਚਾ ਜਿਹੜਾ ਉਸ ਆਪਣੀ ਮਾਂ ਆਪਣੇ ਪਿਤਾ ਨੂੰ ਭੁੱਲ ਗਿਆ। ਮਰਨ ਤੋਂ ਬਾਅਦ ਤੇ ਧਰਮ ਦੇ ਨਾਮ ਤੇ ਪਿੱਤਰ ਪੂਜਾ ਤੇ ਸ਼ਰਾਧ ਕਰਨ ਨੂੰ ਤਿਆਰ ਹੈ, ਪਰ ਜਿਉਂਦੇ ਜੀ ਕਦੀ ਮਾਂ ਪਿਤਾ ਦੇ ਮੂੰਹ ਚ ਭੋਜਨ ਨਹੀਂ ਪਾਇਆ, ਕਦੀ ਪਾਣੀ ਦੀ ਬੋਲ ਨਹੀਂ ਪਾਈ। ਜਿਸ ਪਿਤਾ ਨੇ ਉਂਗਲ ਲਗਾ ਕੇ ਬੱਚੇ ਨੂੰ ਤੁਰਾਣਾ ਸਿਖਾਇਆ, ਅੱਜ ਉਸ ਬਜ਼ੁਰਗ ਦੇ ਕੋਲ ਤੁਰਨ ਦੀ ਸ਼ਕਤੀ ਨਹੀਂ, ਉਹ ਡੰਡਾ ਲੱਭਦਾ ਫਿਰਦਾ। ਤੇਰੇ ਪੁੱਤਰ ਹੋਣ ਦਾ ਕੀ ਲਾਭ ਜੇ ਅੱਜ ਪਿਤਾ ਦਾ ਤੂੰ ਸਹਾਰਾ ਹੀ ਨਾ ਬਣੇ, ਪਿਤਾ ਨੂੰ ਮੋਢਿਓਂ ਫੜ ਕੇ ਗੁਰਦੁਆਰੇ ਹੀ ਨਾ ਲੈ ਜਾਏ, ਪਿਤਾ ਨੂੰ ਤੋੜ ਹੀ ਨਾ ਸਕੇ, ਤੇ ਕਾਹਦਾ ਤੇਰਾ ਪੁੱਤਰ ਹੋਣ ਦਾ ਮਾਣ। ਜਿਹਨੇ ਤੈਨੂੰ ਤੁਰਨਾ ਸਿਖਾਇਆ ਅੱਜ ਉਹ ਤੁਰਨ ਤੋਂ ਆਤੁਰ, ਅੱਜ ਤੂੰ ਉਹਨੂੰ ਨਹੀਂ ਲੈ ਕੇ ਤੁਰਦਾ। ਜਿਸ ਮਾਂ ਨੇ ਤੈਨੂੰ ਆਪਣਾ ਖੂਨ ਢਾਲ ਚਰਬੀ ਢਾਲ ਦੁੱਧ ਪਿਲਾਇਆ, ਅੱਜ ਤੂੰ ਉਹਦੇ ਮੂੰਹ ਚ ਪਾਣੀ ਪਾਉਣ ਨੂੰ ਤਿਆਰ ਨਹੀਂ ਹੈ। ਗੁਰੂ ਨੇ ਗਿਆਨ ਦਿੱਤਾ, ਦਿਸ਼ਾ ਸਹੀ ਕੀਤੀ, ਲੋਕ ਮਰਿਆ ਤੱਕ ਭੋਜਨ ਪਾਣੀ ਪਹੁੰਚਾਉਂਦੇ ਰਹੇ। ਸਤਿਗੁਰੂ ਕਹਿਣ ਲੱਗੇ ਨੇ ਜਿਉਂਦਿਆਂ ਦੇ ਮੂੰਹ ਚ ਪਾਓ, ਮਰਿਆ ਤੱਕ ਨਹੀਂ ਪਹੁੰਚਦਾ ਹੁੰਦਾ। ਮਰਿਆ ਤੱਕ ਪਹੁੰਚਾਉਣ ਵਾਲੇ ਜਿਹੜੇ ਨੇ ਸਾਰੇ ਵਿਚਕਾਰ ਬਿਜ਼ਨਸਮੈਨ ਨੇ, ਇਹ ਬਿਲਕੁਲ ਵੱਡਾ ਵਪਾਰ ਹੈ, ਇਸ ਤੋਂ ਵੱਧ ਕੁਛ ਨਹੀਂ ਹੈ। ਜਿਹਨੂੰ ਸਤਿਗੁਰੂ ਨੇ ਕਹਿ ਦਿੱਤਾ ਵੱਡੀਆਂ ਹੱਥ ਦਲਾਲ ਕੇ ਮੁਸਫੀਏ ਕਰੇ, ਇਹ ਤੇ ਕੇਵਲ ਧਰਮ ਦੇ ਨਾਂ ਤੇ ਵਪਾਰ ਰੋਟੀ ਪਾਣੀ ਚਲਾਉਣ ਦਾ ਇੱਕ ਕੇਵਲ ਕਾਰ ਵਿਹਾਰ ਹੈ, ਇੱਕ ਜ਼ਰੀਆ ਢੰਗ ਹੈ, ਆਤਮਿਕ ਧਰਮ ਦੇ ਨਾਂ ਤੇ ਸਾਡੇ ਕੀਤੇ ਹੋਏ ਬਜ਼ੁਰਗਾਂ ਨੂੰ ਦਾਨ ਪੁੰਨ ਕਦੀ ਨਹੀਂ ਪਹੁੰਚਦੇ ਹੁੰਦੇ, ਜਿਉਂਦੇ ਜੀ ਜਿਹੜਾ ਬਜ਼ੁਰਗਾਂ ਦੇ ਮੂੰਹ ਚ ਪਾ ਦਿੰਦਾ ਉਹ ਵੀ ਕੁਝ ਪਹੁੰਚਦਾ ਹੈ। ਗੁਰਬਾਣੀ ਦੇ ਬਚਨ ਨੇ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਹੀ, ਪਿੱਤਰ ਦੀ ਬੱਪਰੇ ਕਹੋ ਕਿਉਂ ਖਾਵੇਂ ਪਾਵੇਂ, ਕੌਆ ਕੁੱਕਰ ਖਾਹੀ ਮੋਕੋ ਕੁਸ਼ਲ ਬਤਾਵੋ ਕੋਈ, ਕੁਸ਼ਲ ਕੁਸ਼ਲ ਕਰਤੇ ਜਗ ਬਿਨਸ਼ੇ ਕੁਸ਼ਲ ਵੀ ਕਹਤੇ ਹੋਈ, ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗਿਆ ਜੀਉ ਦੇਹੀ, ਐਸੇ ਪਿੱਤਰ ਤੁਮਾਰੇ ਕਹੀ ਹੈ ਆਪਣ ਕਿਆ ਨਾ ਦੇਹੀ, ਸਭ ਜੀਉ ਕਾਟੈ ਨਿਰਜੀਉ ਪੂਜੈ। ਜਿਉਂਦਿਆਂ ਨੂੰ ਕੱਟਦੇ ਹੋ ਜਿਹੜੇ ਪੱਥਰ ਨੇ ਉਹਨਾਂ ਨੂੰ ਪੂਜੀ ਜਾਂਦੇ ਹੋ, ਜਿਉਂਦਿਆਂ ਨੂੰ ਮੂੰਹ ਚ ਨੀ ਕਦੀ ਪਾਣੀ ਪਾਇਆ, ਸਰਜੀਓ ਕੱਟ ਹੈ ਨਿਰਜੀਓ ਪੂਜੈ, ਅੰਤ ਕਾਲ ਕੋ ਭਾਰੇ ਰਾਮ ਨਾਮ ਕੀ ਗਤ ਨਹੀਂ ਜਾਂਦੀ ਤਹਿ ਡੁੱਬੇ ਸੰਸਾਰੇ। ਗੁਰੂ ਨੇ ਦਿਸ਼ਾ ਦਿੱਤੀ। ਇਸ ਤੋਂ ਬਾਅਦ ਸਤਿਗੁਰੂ ਹਰਿਦੁਆਰ ਤੋਂ ਅੱਗੇ ਗਏ, ਸਫ਼ਰ ਕਰਦਿਆਂ ਕਰਦਿਆਂ ਬਨਾਰਸ ਪਹੁੰਚੇ। ਹਾਲਾਂਕਿ ਹਰਿਦੁਆਰ ਦੀਆਂ ਵੀ ਕਈ ਘਟਨਾਵਾਂ ਹੋਰ ਵਾਪਰਦੀਆਂ ਰਹੀਆਂ, ਖਾਸ ਕਰ ਵੈਸ਼ਨੋ ਸਾਧ ਜਿਹੜਾ ਚੌਂਕਾ ਪਵਿੱਤਰ ਕਰਦਾ ਹੈ, ਗੋਬਰ ਦੇ ਨਾਲ ਚੌਂਕੇ ਨੂੰ ਸਾਫ਼ ਕੀਤਾ, ਲਕੀਰ ਖਿੱਚ ਕੇ ਕਹਿ ਦਿੱਤੇ ਕਿ ਇਹਦੇ ਅੰਦਰ ਚੌਂਕਾ ਮੇਰਾ ਸੁੱਚਾ ਹੈ, ਬਾਹਰ ਧਰਤੀ ਜੂਠੀ ਹੈ। ਸਤਿਗੁਰੂ ਨੇ ਭਾਈ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆ ਜਰਾ ਕੁਝ ਨੀ ਪੰਡਿਤ ਜੀ ਤੋਂ ਅੱਗ ਦੀ ਚੁਆਤੀ ਫੜ ਲਿਆ, ਆਪਾਂ ਵੀ ਅੱਗ ਬਾਲ ਕੇ ਭੋਜਨ ਤਿਆਰ ਕਰ ਲਈਏ। ਭਾਈ ਮਰਦਾਨਾ ਅੰਦਰ ਦਾਖਲ ਹੋਏ, ਚਾਹ ਕੇ ਕਹਿ ਦਿੱਤਾ, ਪੰਡਿਤ ਜੀ ਥੋੜੀ ਚੁਆਤੀ ਦੇ ਦਿਓ, ਅਸੀਂ ਭੋਜਨ ਬਣਾਉਣਾ ਹੈ। ਤੇ ਉਸ ਪੰਡਿਤ ਨੇ ਮੂੰਹ ਘੁਮਾ ਕੇ ਦੇਖਿਆ ਤੇ ਦੇਖਦੇ ਹੀ ਪਹਿਲਾ ਸਵਾਲ ਇਹ ਉਹਨੇ ਕੀਤਾ, ਕੌਣ ਹੈ ਤੂੰ? ਭਾਈ ਮਰਦਾਨਾ ਆਖਦੇ, ਜੀ ਮੈਂ ਮਰਦਾਨਾ। ਉਹ ਪੰਡਿਤ ਆਖਦਾ, ਤੇਰਾ ਨਾਂ ਨੀ ਪੁੱਛਿਆ, ਜਦੋਂ ਇਹ ਪੁੱਛੀਏ ਨਾ ਕੌਣ ਹੈ ਤੂੰ, ਇਹਦਾ ਮਤਲਬ ਹੁੰਦਾ ਤੇਰੀ ਜਾਤ ਕੀ ਹੈ, ਕੌਣ ਹੈ ਦਾ ਮਤਲਬ ਹੁੰਦਾ ਤੇਰੀ ਜਾਤ ਕੀ ਹੈ। ਅਸੀਂ ਉਹਨਾਂ ਨੂੰ ਜ਼ਰੂਰ ਕਹਿ ਦਿੰਦੇ ਹਾਂ, ਇਹ ਗੱਲਾਂ ਸਾਡੇ ਆਪਣੇ ਵਿੱਚ ਨੇ। ਅੱਜ ਕਹਿੰਦੇ ਘੋਂਦੇ ਸਿੱਖ ਪ੍ਰਕਾਸ਼ਮਾਨ ਦਾੜਾ, ਵੱਡੀ ਸਾਰੀ ਸਿਰ ਤੇ ਪੱਗ, ਉਪਰੋਂ ਚੌੜਾ ਗਾਤਰਾ, ਦੇਖਣ ਨੂੰ ਕੌਮ ਦਾ ਜਥੇਦਾਰ ਆਗੂ ਲੱਗਦਾ ਹੈ। ਇਹਦੇ ਸਾਹਮਣੇ ਹੋਰ ਵੀ ਅੰਮ੍ਰਿਤਧਾਰੀ ਗੁਰਸਿੱਖ ਬੈਠੇ ਨੇ, ਉਹਨਾਂ ਨੂੰ ਪੁੱਛਦਾ ਫਿਰਦਾ ਹੁੰਦਾ, ਕੌਣ ਹੁੰਦੇ ਹੋ ਜੀ ਤੁਸੀਂ? ਖਾਲਸਾ ਜੀ ਤੁਹਾਡੀ ਕੀ ਜਾਤ ਹੈ? ਸਿੰਘ ਸਾਹਿਬ ਤੁਸੀਂ ਕਿੰਨਾ ਚੋਂ ਹੁੰਦੇ ਹੋ? ਨਾਲੇ ਖਾਲਸਾ ਕਹੀ ਜਾਣਾ, ਨਾਲੇ ਅਗਲੇ ਦੀ ਜਾਤ ਪੁੱਛੀ ਜਾਣੀ। ਜਾਨੀ ਦੇਵ ਸਿੰਘ ਹੋਰਾਂ ਨੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ, ਕੌਣ ਸਿੱਖ ਹੁੰਦੇ ਹੋ ਭਾਈ? ਅਗਲਾ ਜਵਾਬ ਦਿੰਦਾ, ਜੀ ਮੈਂ ਅਰੋੜਾ, ਇਹ ਹੈ ਨਾਈ। ਤੇਰਾ ਜਨਮ ਕਿਹਨਾਂ ਦੇ ਘਰ ਦਾ? ਮੈਂ ਜੀ ਮਹਿਰਾ ਪਾਣੀ ਭਰਦਾ। ਤੇਰੀ ਸਿੰਘਾ ਕੀ ਜਾਤ? ਨਵੀਂ ਵੰਸ਼ ਮੈਂ ਹਾਂ ਭਰਾਤ ਜੀ, ਮੈਂ ਨਾਮਦੇਵ ਦੀ ਵੰਸ਼ ਵਿੱਚੋਂ ਆ। ਅਗਲਾ ਕੀ ਕਰੇ, ਸੋਚਦਾ ਜੇ ਸਿੱਖੀ ਚਾਹ ਕੇ ਵੀ ਜਾਤ ਪਾਤ ਨਹੀਂ ਮੁੱਕੀ ਤੇ ਹੋਰ ਕਿੱਥੇ ਮੁੱਕੇਗੀ। ਇਸ ਤਰ੍ਹਾਂ ਲੱਗਦਾ ਸੀ ਮੰਨੂ ਦੇ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਦੇ ਨਹੀਂ, ਕਿਉਂਕਿ ਮੰਨੂ ਨੇ ਮਨੁੱਖਤਾ ਚ ਵੰਡ ਪਾ ਕੇ ਚਾਰ ਹਿੱਸਿਆਂ ਚ ਮਨੁੱਖਤਾ ਨੂੰ ਕੀਤਾ। ਅਸੀਂ ਉਸ ਮੰਨੂ ਦੀ ਗੱਲ ਮੰਨ ਲੈਂਦੇ ਹਾਂ, ਉਸ ਗੁਰੂ ਦੀ ਗੱਲ ਨਹੀਂ ਮੰਨਦੇ ਜਿਹੜਾ ਗੁਰੂ ਇਹ ਗੱਲ ਕਹਿੰਦਾ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾਹੇ। ਅਸੀਂ ਉਸ ਗੁਰੂ ਦੀ ਗੱਲ ਨਹੀਂ ਮੰਨਦੇ। ਭਾਈ ਮਰਦਾਨਾ ਨਾਲ ਵੀ ਇਸੇ ਤਰ੍ਹਾਂ ਹੋਇਆ, ਪੰਡਿਤ ਆਖਦੇ ਮੈਂ ਤੇਰੀ ਜਾਤ ਪੁੱਛੀ ਹੈ, ਭਾਈ ਮਰਦਾਨਾ ਕਹਿਣ ਲੱਗੇ ਤੇ ਬੜੀ ਮੁਸ਼ਕਲ ਖੜੀ ਹੋ ਗਈ, ਲਗਾਓ ਕਿਸ ਤਰ੍ਹਾਂ। ਭਾਈ ਮਰਦਾਨਾ ਆਖਦੇ ਨੇ, ਜਿੱਦਣ ਦਾ ਨਾਨਕ ਨਿਰੰਕਾਰੀ ਦੀ ਸੰਗਤ ਚ ਆਇਆ ਨਾ, ਸਤਿਗੁਰ ਮੇਰੀ ਜਾਤ ਗਵਾਈ, ਮੇਰੇ ਗੁਰੂ ਨੇ ਮੇਰੀ ਜਾਤ ਹੀ ਖਤਮ ਕਰ ਦਿੱਤੀ, ਮੈਂ ਹੁਣ ਕਿਹੜੀ ਜਾਤ ਤੈਨੂੰ ਦੱਸਾਂ, ਮੇਰੀ ਤੇ ਜਾਤ ਹੀ ਮੁੱਕ ਗਈ। ਮੇਰੇ ਗੁਰੂ ਨੇ ਇੱਕੋ ਜਾਤ ਸਿਖਾਈ ਹੈ, ਉਹ ਹੈ ਮਨੁੱਖ ਜਾਤ। ਹਿੰਦੂ ਪੁਰਖ ਕਉ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਮੈ ਕੇ ਪਹਿਚਾਣੋ। ਮੇਰੇ ਗੁਰੂ ਨੇ ਤੇ ਮਾਨਸ ਕੀ ਜਾਤ ਦੀ ਗੱਲ ਕੀਤੀ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਮੇਰੇ ਗੁਰੂ ਨੇ ਸਿਖਾਇਆ ਰੱਬ ਇੱਕ ਪਿਤਾ, ਅਸੀਂ ਉਹਦੀ ਔਲਾਦ ਆ ਤੇ ਭੈਣ ਭਰਾ ਕਦੀ ਊਚ ਨੀਚ ਨੀ ਹੋਇਆ ਕਰਦੇ, ਇੱਕ ਪਿਤਾ ਇੱਕ ਅਸਕੇ ਹੰਬਾਰਕ। ਕਹਿ ਲੱਗਾ, ਨਹੀਂ ਆਖਰ ਤੇਰੇ ਪਿਓ ਦਾਦੇ ਨੂੰ ਕੋਈ ਕੁਛ ਕਹਿੰਦਾ ਹੀ ਹੋਏਗਾ। ਕਹਿ ਲੱਗਾ, ਹਾਂ ਮੇਰੇ ਪਿਓ ਦਾਦੇ ਨੂੰ ਲੋਕ ਮਰਾਸੀ ਕਹਿੰਦੇ ਰਹੇ। ਬਸ ਇੰਨੀ ਗੱਲ ਸੁਣਨ ਦੀ ਦੇਰ, ਬਲਦੀ ਸਾਰੀ ਅੱਗ ਦੀ ਭੁੱਬਰ ਫੜੀ, ਮੋਟਾ ਜਿਹਾ ਮੁੱਢ ਫੜਿਆ ਅੱਗ ਦਾ, ਭਾਈ ਮਰਦਾਨੇ ਨੂੰ ਮਾਰਨ ਦੌੜਿਆ ਉਹ ਸਾਧ, ਤੇ ਭਾਈ ਮਰਦਾਨਾ ਅੱਗੇ ਅੱਗੇ ਦੌੜੇ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਪਿੱਛੇ ਜੇ ਜਾ ਕੇ ਲੁਕ ਗਏ। ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਾ ਤੈਨੂੰ ਚੁਆਤੀ ਲੈਣ ਭੇਜਿਆ ਸੀ, ਲੈ ਕੇ ਨਹੀਂ ਆਇਆ, ਕਿੱਧਰ ਲੁਕਦਾ ਫਿਰਦਾ? ਤੇ ਭਾਈ ਮਰਦਾਨਾ ਆਖਦੇ ਨੇ, ਸਤਿਗੁਰੂ ਛੱਡੋ ਚੁਆਤੀ ਨੂੰ, ਉਹ ਦੇਖੋ ਸਾਹਮਣੇ ਪੂਰਾ ਭਾਂਬੜ ਦੌੜਿਆ ਆ ਰਿਹਾ, ਉਹਦੇ ਤੋਂ ਮੇਰਾ ਪਿੱਛਾ ਛੁਡਾਓ। ਸਤਿਗੁਰੂ ਨੇ ਦੇਖਿਆ ਬੋਲ ਕਬੋਲ ਬੋਲਦਾ ਪੰਡਿਤ ਦੌੜਿਆ ਆ ਰਿਹਾ, ਸਤਿਗੁਰੂ ਨੇ ਇਸ਼ਾਰਾ ਦੇ ਕੇ ਰੋਕਿਆ, ਪੰਡਿਤ ਜੀ ਰੁਕੋ ਕੀ ਗੱਲ ਹੋ ਗਈ। ਫਿਰ ਲੱਗਾ ਦੇਖੋ ਜੀ ਇਸ ਨੀਚ ਨੇ ਮੇਰੇ ਚੌਂਕੇ ਨੂੰ ਪਿੱਟ ਦਿੱਤਾ ਜਿਹਨੂੰ ਤੁਸੀਂ ਨਾਮ ਰੱਖੀ ਬੈਠੇ ਹੋ। ਸਤਿਗੁਰੂ ਕਹਿਣ ਲੱਗੇ ਤੇਰਾ ਚੌਂਕਾ ਸੁੱਚਾ ਸੀ? ਕਹਿਣ ਲੱਗਾ ਹਾਂ, ਗਊ ਦੇ ਗੋਬਰ ਨਾਲ ਸੁੱਚਾ ਕੀਤਾ। ਸਤਿਗੁਰੂ ਕਹਿਣ ਲੱਗੇ ਕੀ ਹੋ ਗਿਆ ਤੇਰੀ ਮਤ ਨੂੰ, ਇੱਕ ਪਸ਼ੂ ਦੀ ਗੰਦਗੀ ਨੂੰ ਤੂੰ ਸੁੱਚਾ ਕਹਿੰਦੇ, ਰੱਬ ਦੇ ਪੈਦਾ ਕੀਤੇ ਇਨਸਾਨ ਨੂੰ ਤੂੰ ਨੀਚ ਕਹਿੰਦੇ, ਇਹਦੇ ਤੋਂ ਭੈੜੀ ਮਤ ਹੋਰ ਕਿਹੜੀ ਹੋ ਸਕਦੀ ਹੈ? ਇੱਕ ਪਸ਼ੂ ਦੀ ਗੰਦਗੀ ਸੁੱਚੀ ਹੈ, ਇਨਸਾਨ ਨੀਵੇਂ, ਧਰਮ ਦੇ ਨਾਂ ਤੇ ਇੰਨਾ ਸ਼ੋਸ਼ਣ ਕੀਤਾ ਗਿਆ ਮਨੁੱਖ ਦਾ ਕਿ ਪਸ਼ੂਆਂ ਦੀ ਪੂਜਾ ਹੋ ਗਈ, ਪੰਛੀਆਂ ਨੂੰ ਪੂਜ ਲਿਆ ਗਿਆ, ਪੱਥਰਾਂ ਤੇ ਕਬਰਾਂ ਮੁਰਦਿਆਂ ਤੱਕ ਦੀ ਪੂਜਾ ਹੋ ਗਈ, ਪਰ ਇਨਸਾਨ ਨੂੰ ਧੱਕੇ ਮਾਰੇ ਗਏ, ਇਨਸਾਨ ਨੂੰ ਦੁਰਕਾਰਿਆ ਗਿਆ। ਔਰ ਹਰ ਸਾਲ ਪੁਜਾਰੀ ਇਹ ਗੱਲ ਪਰਖ ਲੈਂਦਾ ਕਿਤੇ ਇਨਸਾਨ ਇਨਸਾਨ ਤੇ ਨਹੀਂ ਬਣ ਗਿਆ, ਜੇ ਪਸ਼ੂ ਹੀ ਹੈ ਨਾ। ਹਰ ਸਾਲ ਬਕਾਇਦਾ ਪ੍ਰੀਖਿਆ ਹੁੰਦੀ ਹੈ। ਜਦੋਂ ਜਗਨਨਾਥਪੁਰੀ ਯਾਤਰਾ ਨਿਕਲਦੀ ਹੈ ਤੇ ਰੱਥ ਕੌਣ ਖਿੱਚਦੇ ਨੇ? ਘੋੜੇ ਖਿੱਚਦੇ ਨੇ ਜਾਂ ਬੈਲ ਖਿੱਚਦੇ ਨੇ? ਪਰ ਕਦੀ ਉਸ ਰੱਥ ਨੂੰ ਦੇਖਿਆ ਕਰੋ, ਵੱਡਾ ਸਾਰਾ ਰੱਥ, ਉਸ ਰੱਥ ਉੱਤੇ ਵੱਡਾ ਸਾਰਾ ਸਿੰਘਾਸਨ, ਜਿਹਦੇ ਉੱਪਰ ਪੰਡਿਤ ਬੈਠਾ ਹੋਇਆ ਚੌਂਕੜਾ ਮਾਰ ਲੱਤਾਂ ਲਮਕਾ ਕੇ, ਨਾਲ ਤਿੰਨ ਚਾਰ ਹੋਰ ਸਿੰਘਾਸਨ ਨੇ ਜਿੱਥੇ ਉਹਦੀ ਪਤਨੀ ਬੈਠੀ, ਉਹਦੇ ਬੱਚੇ ਬੈਠੇ ਨੇ, ਉਹਦੇ ਰੱਥ ਨੂੰ ਖਿੱਚਣ ਵਾਲੇ ਨੇ ਇਨਸਾਨ। ਔਰ ਪੁਜਾਰੀ ਨੂੰ ਪੰਡਿਤ ਨੂੰ ਪਤਾ ਹੈ ਜਿੰਨਾ ਚਿਰ ਲੋਕ ਪਸ਼ੂ ਬਣ ਕੇ ਮੇਰੇ ਰੱਥ ਨੂੰ ਖਿੱਚਦੇ ਰਹਿਣਗੇ, ਮੇਰਾ ਰੋਜ਼ੀ ਤੋਰੀ ਰੋਟੀ ਫੁਲਕਾ ਚੱਲਦਾ ਰਹੇਗਾ। ਜਿੱਦਣ ਲੋਕਾਂ ਨੇ ਪਸ਼ੂ ਬਣ ਕੇ ਬੈਲ ਬਣ ਕੇ ਮੇਰਾ ਰੱਥ ਖਿੱਚਣ ਤੋਂ ਇਨਕਾਰ ਕਰ ਦਿੱਤਾ, ਮੇਰਾ ਸਿੰਘਾਸਨ ਜ਼ਮੀਨ ਤੇ ਆ ਡਿੱਗੇਗਾ। ਉਹ ਹਰ ਸਾਲ ਪਰਖ ਲੈਂਦਾ ਹੈ, ਅਜੇ ਪਸ਼ੂ ਹੀ ਨੇ, ਅਜੇ ਇਨਸਾਨ ਨਹੀਂ ਬਣੇ। ਧਰਮ ਦੇ ਨਾਂ ਤੇ ਇੰਨਾ ਸ਼ੋਸ਼ਣ ਕੀਤਾ ਗਿਆ, ਪਸ਼ੂਆਂ ਦੀ ਪੂਜਾ ਹੋਈ, ਇੱਥੋਂ ਤੱਕ ਗੋਬਰ ਤੇ ਗੋ ਮੂਤਰ ਤੱਕ ਨੂੰ ਅੰਮ੍ਰਿਤ ਕਹਿ ਕੇ ਪੀਤਾ ਗਿਆ, ਪਰ ਇਨਸਾਨਾਂ ਨੂੰ ਧੱਕੇ ਮਾਰੇ ਗਏ, ਭਗਤ ਨਾਮ ਦੇ ਵਰਗਿਆਂ ਨੂੰ ਸ਼ੂਦ ਸ਼ੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬਿਠਲਾ। ਇਸਤਰੀਆਂ ਨੂੰ ਧੱਕੇ ਮਾਰੇ ਗਏ, ਇਸਤਰੀ ਜਾਤੀ ਨਾਲ ਨਫ਼ਰਤ ਕੀਤੀ ਗਈ ਰੱਜ ਕੇ ਕਿ ਅਸੀਂ ਜਤੀ ਬ੍ਰਹਮਚਾਰੀ ਹਾਂ, ਅਸੀਂ ਇਸਤਰੀਆਂ ਤੋਂ ਦੂਰ ਰਹਿੰਦੇ ਹਾਂ। ਸਿੱਖੀ ਚ ਜਿਹੜਾ ਵੀ ਇਹੋ ਜਿਹਾ ਸਾਧ ਆਵੇ ਨਾ, ਮੈਂ ਜਤੀ ਹਾਂ ਬ੍ਰਹਮਚਾਰੀ ਹਾਂ, ਘੱਟੋ ਘੱਟ ਬੀਬੀਆਂ ਨੂੰ ਬਿਲਕੁਲ ਮੂੰਹ ਨਾਲ ਆਇਆ ਕਰਨਾ। ਉਹ ਇਸਤਰੀ ਜਾਤੀ ਨਾਲ ਨਫ਼ਰਤ ਦਾ ਪ੍ਰਗਟਾਵਾ ਹੈ, ਪਰ ਬਦਕਿਸਮਤੀ ਸਭ ਤੋਂ ਵੱਧ ਚੇਣੀ ਉਹਦੀਆਂ ਬੀਬੀਆਂ ਹੁੰਦੀਆਂ ਨੇ। ਤੁਹਾਨੂੰ ਪਤਾ ਬੀਬੀਆਂ ਦੇ ਸਿਰ ਤੇ ਮੇਰੀ ਰੋਜ਼ੀ ਚੱਲਣੀ ਹੈ। ਸਤਿਗੁਰੂ ਪਾਤਸ਼ਾਹ ਨੇ ਇੱਕ ਸਿਧਾਂਤ ਦਿੱਤਾ, ਕਹਿਣ ਲੱਗੇ ਦੇਖ ਪੰਡਿਤ ਜੀ, ਤੂੰ ਕਹਿੰਦੇ ਮੈਂ ਗੋਬਰ ਨਾਲ ਚੌਂਕਾ ਸੁੱਚਾ ਕੀਤਾ, ਜਿਹੜਾ ਪਹਿਲਾਂ ਹੀ ਝੂਠਾ ਹੈ ਉਹਨੇ ਤੇਰੀ ਥਾਂ ਨੂੰ ਕੀ ਸੁੱਚਾ ਕਰਨਾ? ਗੋਬਰ ਝੂਠਾ, ਚੌਂਕਾ ਝੂਠਾ, ਝੂਠੀ ਦੀਨੀ ਕਾਲਾ, ਕਹੋ ਕਬੀਰ ਤੇਈ ਨਰ ਸੁੱਚੇ, ਸਾਚੀ ਪਰੀ ਵਿਚਾਰਾ, ਸੁੱਚੇ ਉਹ ਨੇ ਜਿਹੜੇ ਸੱਚ ਦੀ ਵਿਚਾਰ ਨਾਲ ਜੁੜੇ ਨੇ, ਬਾਕੀ ਸਭ ਕੁਝ ਝੂਠਾ ਹੈ। ਸੋ ਕਿਹੜੀ ਚੀਜ਼ ਸੁੱਚੀ ਭਾਲਦਾ? ਉਹ ਕਹਿੰਦਾ ਨੀਚ ਨੇ ਪੈਰ ਰੱਖੇ ਨੇ, ਚਾਰ ਚਾਰ ਨੀਚ ਤੇਰੇ ਅੰਦਰ ਬੈਠੇ ਹੋਏ ਨੇ। ਕਹਿਣ ਲੱਗਾ ਜੀ ਉਹ ਕਿਸ ਤਰ੍ਹਾਂ? ਸਤਿਗੁਰੂ ਕਹਿਣ ਲੱਗੇ ਦੱਸ ਡੂੰਗਣੀ ਕਿਹਨੂੰ ਕਹਿੰਦੇ ਨੇ? ਕਹਿਣ ਲੱਗਾ ਡੂੰਗਣੀ ਦਾ ਮਤਲਬ ਦੋ ਮਨਾਂ ਵਾਲੀ ਬਿਰਤੀ, ਦੁਬਦਾ ਵਾਲੀ ਬਿਰਤੀ। ਸਤਿਗੁਰੂ ਕਹਿਣ ਲੱਗੇ ਤੇਰੇ ਅੰਦਰ ਬੈਠੀ ਹੈ ਦੁਬਦਾ ਵਾਲੀ ਬਿਰਤੀ, ਤੇ ਅੰਦਰ ਹੈ ਮੇਲ ਤੇਲ ਦਾ ਵਿਤਕਰਾ, ਇਹ ਆਪਣਾ, ਇਹ ਪਰਾਇਆ, ਇਹ ਊਚ ਹੈ, ਇਹ ਨੀਚ ਹੈ, ਇਹ ਬਿਰਤੀ ਤੇਰੇ ਅੰਦਰ ਬੈਠੀ ਹੋਈ ਊਚ ਨੀਚ ਦੀ, ਇਹਦਾ ਮਤਲਬ ਡੂੰਗਣੀ ਤੇਰੇ ਅੰਦਰ ਬੈਠੀ ਹੈ। ਇਹ ਦੱਸ ਕਸਾਈ ਦਾ ਕੀ ਕੰਮ ਹੁੰਦਾ? ਕਹਿਣ ਲੱਗਾ ਜੀ ਕਸਾਈ ਪਸ਼ੂਆਂ ਨੂੰ ਮਾਰਦਾ। ਸਤਿਗੁਰੂ ਕਹਿਣ ਲੱਗੇ ਉਹ ਪਸ਼ੂਆਂ ਨੂੰ ਮਾਰਦਾ, ਤੂੰ ਇਨਸਾਨਾਂ ਨੂੰ ਮਾਰਨ ਦੌੜਿਆ, ਤੂੰ ਭਾਈ ਮਰਦਾਨੇ ਨੂੰ ਮਾਰਨ ਵਾਸਤੇ ਦੌੜਿਆ, ਇਹਦਾ ਮਤਲਬ ਕਸਾਈ ਵੀ ਤੇਰੇ ਅੰਦਰ ਬੈਠੇ। ਇਹ ਦੱਸ ਚੂੜੀ ਦਾ ਕੀ ਕੰਮ ਹੁੰਦਾ? ਕਹਿਣ ਲੱਗਾ ਚੂੜੀ ਸਾਡੇ ਘਰਾਂ ਦੀ ਗੰਦਗੀ ਆ ਕੇ ਸਾਫ਼ ਕਰਦੀ ਹੈ। ਸਤਿਗੁਰੂ ਕਹਿਣ ਲੱਗੇ ਉਹ ਤੇ ਸਮਾਜ ਦਾ ਭਲਾ ਕਰਦੀ ਹੈ ਵਿਚਾਰੀ, ਤੇ ਤੂੰ ਜੀਵ ਦੇ ਨਾਲ ਨਿੰਦਿਆ ਚੁਗਲੀ ਦੇ ਨਾਲ ਇਸ ਭਾਈ ਮਰਦਾਨੇ ਦੀ ਗੰਦਗੀ ਸਾਫ਼ ਕਰਦਾ ਪਿਆ, ਪਾਪਾਂ ਦੀ ਜਵਾਨ ਨਾਲ ਤੂੰ ਨਿੰਦਿਆ ਚੁਗਲੀ ਦਾ ਗੰਦ ਚੱਟ ਕੇ ਸਾਫ਼ ਕਰਦਾ ਪਿਆ, ਇਹਦਾ ਮਤਲਬ ਚੂੜੀ ਵਾਲਾ ਗੁਣ ਵੀ ਤੇਰੇ ਅੰਦਰ ਹੈ। ਇਹ ਦੱਸ ਚੰਡਾਲ ਦਾ ਕੀ ਕੰਮ ਹੁੰਦਾ? ਕਹਿਣ ਲੱਗਾ ਚੰਡਾਲ ਸ਼ਮਸ਼ਾਨ ਵਿੱਚ ਮੁਰਦਿਆਂ ਨੂੰ ਸਾੜਦਾ। ਸਤਿਗੁਰੂ ਕਹਿਣ ਲੱਗੇ ਉਹ ਤੇ ਦੁਨੀਆਂ ਦੀ ਸੇਵਾ ਕਰਦਾ ਫਿਰਦਾ, ਮੁਰਦਿਆਂ ਨੂੰ ਸਾੜ ਕੇ ਸਫਾਈ ਕਰਦਾ ਸਮਾਜ ਵਿੱਚ, ਤੂੰ ਜਿਉਂਦਿਆਂ ਬੰਦਿਆਂ ਨੂੰ ਸਾੜਨ ਤੁਰੇ, ਹੱਥ ਅੱਗ ਫੜ ਕੇ ਭਾਈ ਮਰਦਾਨੇ ਨੂੰ ਸਾੜਨ ਤੁਰੇ, ਤੇਰੇ ਤੋਂ ਵੱਡਾ ਚੰਡਾਲ ਕਿਹੜਾ ਹੋ ਸਕਦਾ? ਲੋਕ ਵੀ ਤਦ ਤੱਕ ਚੰਗੇ ਤਗੜੇ ਇਕੱਠੇ ਹੋ ਗਏ, ਚੰਗਾ ਤਗੜਾ ਇਕੱਠ ਹੋ ਗਿਆ। ਬਾਬੇ ਨਾਨਕ ਨੇ ਕਿਹਾ ਮਰਦਾਨਿਆਂ ਹੁਣ ਛੇੜ ਰਬਾਬ, ਤਾਰ ਨੂੰ ਛੇੜਿਆ ਆਵਾਜ਼ ਆਈ। ਬਾਬੇ ਨਾਨਕ ਨੇ ਉਹਨਾਂ ਦੀ ਬੋਲੀ ਵਿੱਚ ਹੀ ਇੱਕ ਸ਼ਬਦ ਗਾ ਕੇ ਕਿਹਾ ਸੀ, ਕਬੁੱਧ ਡੂੰਗਣੀ ਕੁਦਰਾ ਕਸਾਇਣ, ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠਿਆਂ ਨਾਲ ਕੀ ਲਾਭ ਤੇਰਾ ਕਾਰੀਆਂ ਕੱਢਣ ਦਾ ਚਾਰੇ ਨੀਚ ਤੇਰੇ ਅੰਦਰ ਬੈਠੇ ਨੇ ਸਤ ਸੰਜਮ ਕਰਨੀ ਕਾਰ ਨਾਵਣ ਨਾਉ ਜਤੇ ਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਧ ਨਾ ਦੇਹੇ ਇਹਨਾਂ ਗੁਣਾਂ ਨੂੰ ਜ਼ਿੰਦਗੀ ਚ ਧਾਰਨ ਕਰ ਲਿਆ ਤਾਂ ਤੂੰ ਧਰਮੀ ਹੋਏਗਾ। ਇੱਥੋਂ ਸਤਿਗੁਰੂ ਅਗਾਂਹ ਤੁਰੇ ਬਨਾਰਸ ਪ੍ਰਯਾਗ ਆਦਿਕ ਇਲਾਕਿਆਂ ਵਿੱਚ ਪ੍ਰਯਾਗ ਤੀਰਥ ਤੇ ਜਾ ਕੇ ਕਹਿ ਦਿੱਤਾ ਅਸੀਂ ਵੀ ਤੀਰਥ ਤੇ ਇਸ਼ਨਾਨ ਕਰਦੇ ਹਾਂ। ਕਹਿਣ ਲੱਗੇ ਅੱਛਾ ਤੁਸੀਂ ਕਿਹੜੇ ਤੀਰਥ ਤੇ ਇਸ਼ਨਾਨ ਕਰਦੇ ਹੋ? ਸਤਿਗੁਰੂ ਕਹਿਣ ਲੱਗੇ ਮੈਂ ਗਿਆਨ ਰੂਪੀ ਤੀਰਥ ਤੇ ਇਸ਼ਨਾਨ ਕਰਦਾ। ਮੇਰਾ ਤੀਰਥ ਹੈ ਸ਼ਬਦ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਮੇਰਾ ਤੀਰਥ ਆ ਹੈ। ਕਾਸ਼ੀ ਬਨਾਰਸ ਗਏ, ਬਨਾਰਸ ਦੀ ਧਰਤੀ ਤੇ ਵੀ ਉਹਨਾਂ ਮਲਾਣਿਆਂ ਉਹਨਾਂ ਪੰਡਤਾਂ ਆਦਿਕ ਨੂੰ ਇਹ ਗਿਆਨ ਦਿੱਤਾ, ਲਿਖ ਲਿਖ ਪੜਿਆ, ਤੇਤਾ ਕੜਿਆ, ਬਹੁ ਤੀਰਥ ਭਵਿਆ, ਤੇਤੋ ਲਵਿਆ, ਬਹੁ ਭੇਦ ਕੀਆ, ਦੇਹੀ ਦੁੱਖ ਦੀਆ, ਜਿੰਨੇ ਤੁਸੀਂ ਭੇਸ ਕਰਦੇ ਹੋ, ਸਰੀਰ ਨੂੰ ਕਸ਼ਟ ਦਿੰਦੇ ਹੋ, ਜ਼ਰੂਰ ਤੁਸੀਂ ਗਲਤ ਕੰਮ ਕੀਤੇ ਨੇ ਜਿਹੜੇ ਸਜ਼ਾ ਭੋਗਦੇ ਫਿਰਦੇ ਹੋ। ਬਹੁ ਭੇਦ ਕੀਆ, ਦੇਹੀ ਦੁੱਖ ਦੀਆ, ਸੌ ਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜੇ ਪਾਇਆ, ਵਸਤਰ ਨਾ ਪਹਿਰੇ, ਐਨਸ ਕਹਿਰੇ, ਮੌਨ ਦੀ ਗੂਤਾ, ਇੰਨੇ ਕਰਮ ਕਾਂਡ, ਮਨੁੱਖ ਵਿਕਾਰਾਂ ਅਗਿਆਨਤਾ ਦੀ ਗਹਿਰੀ ਨੀਂਦ ਚ ਸੌ ਚੁੱਕੀ ਹੈ, ਕਿਵੇਂ ਜਾਗੇ? ਮੌਨ ਦੀ ਗੂਤਾ ਕਿਉਂ ਜਾਗੇ ਗੁਰਬਿਨ ਸੂਤਾ? ਇਹ ਬੜਾ ਧਰਮੀ ਹੈ ਸਤਿਗੁਰੂ ਕਹਿਣ ਲੱਗੇ। ਉਹ ਕਿਉਂ? ਕਹਿਣ ਲੱਗੇ ਨੇ ਪੈਰੀ ਕਦੀ ਜੁੱਤੀ ਨੀ ਪਾਈ। ਸਤਿਗੁਰੂ ਕਹਿਣ ਲੱਗੇ ਪਸ਼ੂ ਕਿਹੜਾ ਪਾਉਂਦੇ ਨੇ? ਬਾਂਦਰ ਤੇ ਇੰਨਾ ਚੰਚਲ ਬਿਰਤੀ ਵਾਲਾ, ਉਹਨੇ ਧੱਕੇ ਨਾਲ ਜੁੱਤੀ ਪਵਾਓ ਵੀ ਉਹ ਤਾਂ ਵੀ ਲਾ ਕੇ ਪਰੇ ਮਾਰਦਾ। ਤੇ ਧਰਮੀ ਕਿਸ ਤਰ੍ਹਾਂ ਹੋ ਗਿਆ? ਜਿਹਨੂੰ ਕਲਗੀਧਰ ਪਾਤਸ਼ਾਹ ਨੇ ਵੀ ਕਵਿਤਾ ਚ ਕਹਿ ਦਿੱਤਾ, ਸਤਿਗੁਰੂ ਪਾਤਸ਼ਾਹ ਦੇ ਵਚਨ, ਖੂਕ ਮਲ ਹਾਰੀ ਗਦ ਗਧਾ ਦੀ ਬੂਤ ਧਾਰੀ, ਵਿਧਵਾ ਮਸਾਨ ਵਾਸ ਕਰੇ ਕਰਤ ਹੈ, ਘੁੱਗੂ ਮੱਟ ਵਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਵਿਧਵਾ ਮਸਾਨ ਵਾਸ ਕਰੇ ਕਰਤ ਹੈ, ਘੁੱਗੂ ਮੱਟ ਵਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਬੰਦਰਾਂ ਸਦੀਵ ਪਾਏ ਲਾਂਗੇ ਹੀ ਫਿਰਤ ਹੈ। ਬਾਂਦਰ ਸਦਾ ਹੀ ਲੰਗੇ ਪੈ ਰਹਿੰਦੇ ਨੇ, ਦਿਦ ਕੇ ਸਦਈਆ ਤਾਂ ਇਹੀ ਚ ਕੀ ਵਢਈਆ ਦੇਤ, ਫਲਾਣਾ ਜਤੀ ਅਜੀ ਨੇ ਵਿਆਹ ਵੀ ਕਰਾਇਆ। ਸਤਿਗੁਰੂ ਕਹਿਣ ਲੱਗੇ ਇਹੋ ਜਿਹਾ ਬੰਦਾ ਸਿੱਖਾ ਤੇਰੇ ਦਰਵਾਜ਼ੇ ਤੇ ਆ ਜਾਏ ਨਾ, ਉਹਨੂੰ ਹਿਜੜੇ ਤੋਂ ਵੱਧ ਮਾਨਤਾ ਨਾ ਦੇ। ਜਿਵੇਂ ਉਹਨਾਂ ਨੂੰ ਤੂੰ ਬਾਹਰੋਂ ਬਾਹਰ ਭੇਜ ਦਿੰਦਾ, ਇਹਨੂੰ ਵੀ ਬਾਹਰੋਂ ਬਾਹਰ ਟਲਕਾ ਦੇ। ਹਿੰਦ ਕੇ ਬਿੰਦ ਕੇ ਸਦਈਆ ਤਾਂ ਹੀਤ ਕੀ ਵਢਈਆ ਦੇਤ, ਤਰਵਰ ਸਦੀਵ ਮੌਤ ਸਾਦੇ ਹੀ ਮਰਤ ਹੈ, ਅੰਗਨਾ ਅਧੀਨ ਕਾਮ ਕ੍ਰੋਧ ਮੇ ਤਨੀਨ, ਇੱਕ ਗਿਆਨ ਕੇ ਬਿਹੀਨ ਛੀਨ ਕੈਸੇ ਕਾ ਦਰਦ ਹੈ। ਗਿਆਨ ਤੋਂ ਬਿਨਾਂ ਕਿਤੇ ਤੁਰੀ ਨਹੀਂ, ਇਹੀ ਗੱਲ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤੀ। ਮੌਤ ਦੀ ਗੁੱਤਾ ਕਿਉਂ ਜਾਗੇ ਗੁਰਬਿਨ ਸੂਤਾ, ਪਾਗੋਂ ਪੇਤਾਣਾ ਆਪਣਾ ਕੀਆ ਕਮਾਣਾ, ਇਹ ਨੰਗੇ ਪੈਰੀ ਧਾਰਮਿਕ ਥਾਵਾਂ ਤੇ ਜਾਂਦਾ। ਸਤਿਗੁਰੂ ਕਹਿਣ ਲੱਗੇ ਆਪਣੀ ਸਜ਼ਾ ਭੋਗਦਾ ਫਿਰਦਾ, ਇਸ ਤੋਂ ਬਾਅਦ ਤੇ ਕੁਝ ਵੀ ਨਹੀਂ ਹੋ ਸਕਦਾ। ਨੰਗੇ ਪੈਰ ਰਹਿਣ ਦਾ ਰੱਬ ਨਾਲ ਕੀ ਮਿਲਾਪ ਦਾ ਸੰਬੰਧ? ਜਿਵੇਂ ਸਰਦੀ ਗਰਮੀ ਤੋਂ ਬਚਾਉਣ ਵਾਸਤੇ ਅਸੀਂ ਸਰੀਰ ਤੇ ਕੱਪੜੇ ਪਾਉਂਦੇ ਹਾਂ, ਪੈਰਾਂ ਨੂੰ ਸਰਦੀ ਗਰਮੀ ਗੰਦੀਆਂ ਥਾਵਾਂ ਤੋਂ ਬਚਾਉਣ ਵਾਸਤੇ ਅਸੀਂ ਜੁੱਤੀ ਪਾ ਲੈਂਦੇ ਹਾਂ, ਇਸ ਤੋਂ ਵੱਧ ਤੇ ਹੋਰ ਕੁਝ ਨਹੀਂ ਹੈ। ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਬਿਨ ਨਾਵੇਂ ਕਿਛ ਥਾਏ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਸਿਰ ਪਛਤਾਣੀ, ਪੁੱਛੇ ਕੀ ਕਰੀਏ? ਕਹਿਣ ਲੱਗੇ ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਆਸ ਅੰਦੇਸ਼ੇ ਤੇ ਨਹੀਂ ਕੇਵਲ, ਹਉਮੈ ਸ਼ਬਦ ਜਲਾਏ, ਸ਼ਬਦ ਨਾਲ ਜੁੜ ਜਾਏ, ਗਿਆਨ ਨਾਲ ਜੁੜ ਜਾਏ। ਬਨਾਰਸ ਦੇ ਵਿੱਚ ਸਾਰੇ ਕਰਮ ਕਾਂਡ ਹੁੰਦੇ ਨੇ। ਅੱਗੇ ਤੁਰੇ ਜਗਨਨਾਥਪੁਰੀ ਪਹੁੰਚੇ, ਜਗਨਨਾਥਪੁਰੀ ਵਾਲੀ ਉਸ ਸਾਖੀ ਦੀ ਘਟਨਾ ਜਿਹੜੀ ਹੈ ਉਹ ਅੱਜ ਸੇ ਕੌਮ ਨੂੰ ਦੀ ਬਹੁਤ ਜ਼ਰੂਰਤ ਹੈ। ਸਤਿਗੁਰੂ ਪਾਤਸ਼ਾਹ ਜਗਨਨਾਥ ਅੰਦਰ ਗਏ, ਲੋਕ ਆਰਤੀ ਉਤਾਰਦੇ ਨੇ, ਦਾਲ ਵਿੱਚ ਥਾਲ ਵਿੱਚ ਦੀਵੇ ਆਦਿਕ ਸਜਾ ਕੇ, ਕੁੰਕੂ ਕੇਸਰ ਕੁੰਭਕ ਆਦਿਕ ਸਜਾ ਕੇ, ਮੋਤੀ ਆਦਿਕ ਰੱਖ ਕੇ ਆਰਤੀ ਉਤਾਰੀ ਜਾ ਰਹੀ ਹੈ। ਸਤਿਗੁਰੂ ਬੈਠੇ ਰਹੇ, ਚੌਂਕੜਾ ਮਾਰ ਮੁਸਕਰਾਉਂਦੇ ਰਹੇ, ਸੁਭਾਵਕ ਆਰਤੀ ਇਕੱਠੀ ਹੋਏ, ਸਾਰੇ ਪੰਡ ਇਕੱਠੇ ਹੋ ਗਏ ਕਿ ਇਹ ਫਕੀਰ ਹੈ ਬਾਬਾ, ਤੂੰ ਸਾਡੀ ਆਰਤੀ ਚ ਸ਼ਾਮਲ ਨਹੀਂ ਹੋਇਆ, ਅਸੀਂ ਆਰਤੀ ਉਤਾਰੀ, ਤੂੰ ਕਿਉਂ ਨਹੀਂ ਆਇਆ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਸੀਂ ਕਿਹਦੀ ਆਰਤੀ ਉਤਾਰਦੇ ਹੋ? ਕਹਿਣ ਲੱਗੇ ਜਗਨਨਾਥ ਦੀ। ਪੁੱਛਿਆ ਕਿੱਥੇ ਆ? ਕਹਿਣ ਲੱਗੇ ਆਹ ਦੇਖੋ ਜਗਨਨਾਥ ਦੀ ਮੂਰਤੀ। ਸਤਿਗੁਰੂ ਹੱਸ ਪਏ, ਕਹਿਣ ਲੱਗੇ ਤੁਹਾਡਾ ਜਗਨਨਾਥ ਚਾਰ ਦੀਵਾਰੀ ਦੇ ਅੰਦਰ ਹੈ, ਮੇਰਾ ਜਗਨਨਾਥ ਪੂਰੇ ਜਗਤ ਵਿੱਚ ਰਲਿਆ ਹੋਇਆ ਹੈ। ਉਹ ਤੇ ਇੰਨਾ ਵੱਡਾ ਹੈ ਕਿ ਛੋਟੇ ਛੋਟੇ ਥਾਲਾਂ ਨਾਲ ਉਹਦੀ ਆਰਤੀ ਹੋ ਹੀ ਨਹੀਂ ਸਕਦੀ। ਅਸਮਾਨ ਰੂਪੀ ਥਾਲ ਹੋਵੇ, ਸੂਰਜ ਚੰਦਰਮਾ ਵਰਗੇ ਤੇ ਦੀਵੇ ਹੋਣੇ ਚਾਹੀਦੇ ਨੇ, ਤਾਰਿਆਂ ਵਰਗੇ ਤੇ ਮੋਤੀ ਹੋਣ, ਜੰਗਲਾਂ ਦੇ ਜੰਗਲ ਜਿਹੜੇ ਨੇ ਚੰਦਨ ਦੇ ਸੁਗੰਧੀ ਵਾਲੇ, ਉਹ ਰੱਬ ਦੇ ਚਰਨਾਂ 'ਚ ਧੂਫ ਚੜੀ ਹੋਈ ਹੈ। ਜਿੰਨੇ ਧਰਤੀ ਤੇ ਫੁੱਲ ਖੜੇ ਨੇ ਮੇਰੇ ਰੱਬ ਦੇ ਕੁਦਰਤ ਦੇ ਚਰਨਾਂ 'ਚ ਪਏ, ਕੁਦਰਤ ਰੂਪ ਫੁੱਲ ਮੇਰੇ ਰੱਬ ਦੇ ਚਰਨਾਂ 'ਚ ਪਏ ਨੇ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਾਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਤੇਰੀ। ਉਹਦੀ ਕਿਵੇਂ ਆਰਤੀ ਹੋ ਸਕਦੀ ਹੈ, ਕੈਸੀ ਆਰਤੀ ਹੋਏ। ਗੁਰੂ ਨੇ ਜਿਸ ਆਰਤੀ ਦਾ ਖੰਡਨ ਕੀਤਾ ਅੱਜ ਸਾਡੇ ਗੁਰਦੁਆਰਿਆਂ ਵਿੱਚੋਂ ਆ ਗਈ ਹੋਈ ਹੈ। ਹਾਲਾਂਕਿ ਗੁਰੂ ਨੇ ਆਰਤੀ ਗਾਣੀ ਕਹੀ ਸੀ, ਉਤਾਰਨੀ ਨਹੀਂ ਸੀ ਕਹੀ, ਉਤਾਰਨੀ ਆ ਗਈ। ਖਾਸ ਕਰ ਪੰਜਾਬ ਤੋਂ ਬਾਹਰ ਦੇ ਸਾਡੇ ਵੱਡੇ ਵੱਡੇ ਇਤਿਹਾਸਿਕ ਸਥਾਨ, ਜਿਨ੍ਹਾਂ ਦੇ ਵਿੱਚ ਸਾਡੇ ਗ੍ਰੰਥੀ ਸਿੰਘ ਅੰਮ੍ਰਿਤਧਾਰੀ ਹੱਥ 'ਚ ਥਾਲ ਪਾ ਕੇ, ਥਾਲ ਫੜ ਕੇ, ਉਹਦੇ 'ਚ ਦੀਵੇ ਸਜਾ ਕੇ, ਹੋਰ ਚੀਜ਼ਾਂ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਆਰਤੀ ਉਤਾਰਦੇ ਨੇ। ਤੇ ਜਿਵੇਂ ਜਿਵੇਂ ਆਰਤੀ ਉਤਾਰਦੇ ਨੇ, ਇੱਕ ਗੱਲ ਉਹਦੇ ਤੋਂ ਨਾਲ ਨਾਲ ਉਲਟ ਕਹੀ ਜਾਂਦੇ ਨੇ। ਉਹ ਉਲਟ ਕਿਹੜੀ ਗੱਲ ਆਖਦੇ ਨੇ, ਨਾਮ ਤੇਰੋ ਆਰਤੀ ਮੱਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਉਹ ਪਸਾਰੇ ਸਾਰੇ ਆਪ ਕਰ ਰਹੇ ਨੇ, ਪਰ ਜ਼ਬਾਨ ਕਹਿ ਰਹੀ ਹੈ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲ ਸਪਸ਼ਟ ਦਰਜ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਨਹੀਂ ਉਤਾਰੀ ਜਾ ਸਕਦੀ। ਪਰ ਕਿ 2 ਸਾਲ ਪਹਿਲਾਂ ਦੀ ਘਟਨਾ ਜੇ ਸਾਨੂੰ ਯਾਦ ਹੋਵੇ ਤਾਂ, ਕਿਉਂਕਿ ਅਸੀਂ ਤਾਂ ਆਪਣਾ ਇਤਿਹਾਸ ਵੀ ਭੁੱਲ ਜਾਂਦੇ ਹਾਂ। 2 ਸਾਲ ਪਹਿਲਾਂ ਦੀ ਘਟਨਾ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਆਇਆ ਤੇ ਹਿੰਦੂ ਧਰਮ ਦੇ ਵਿੱਚੋਂ ਕੁਝ ਇੱਕ ਸੰਸਥਾਵਾਂ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਵਾਂਗੇ। ਕਿਵੇਂ? ਅਸੀਂ ਮੰਦਰਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਂਗੇ, ਅਖੰਡ ਪਾਠ ਕਰਾਵਾਂਗੇ, ਕੀਰਤਨ ਕਰਾਵਾਂਗੇ। ਉਦੋਂ ਸਾਰੇ ਸਿੱਖ ਪੰਥ ਨੇ ਵਿਰੋਧ ਕੀਤਾ ਇਸ ਗੱਲ ਦਾ। ਕੀ ਲੋੜ ਸੀ ਵਿਰੋਧ ਕਰਨ ਦੀ, ਸਮਝ ਨਹੀਂ ਆਈ ਕਿਉਂ ਇਤਰਾਜ਼ ਕੀਤਾ। ਉਹਨਾਂ ਦੀ ਇੱਛਾ ਹੈ ਅਸੀਂ ਮੰਦਰਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੀਏ, ਪਾਠ ਕਰੀਏ, ਕੀਰਤਨ ਕਰੀਏ, ਇਹਦੇ 'ਚ ਕੀ ਭਲਾ ਇਤਰਾਜ਼ ਹੋਣਾ ਚਾਹੀਦਾ। ਪਰ ਕੌਮ ਨੇ ਇਤਰਾਜ਼ ਕੀਤਾ, ਬਕਾਇਦਾ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਇਆ। ਉਹ ਇਤਰਾਜ਼ ਇਹ ਹੋਇਆ ਕਿ 14 ਸਾਲ ਲਗਾ ਕੇ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸੇ ਨੇ ਇਕੱਤਰ ਹੋ ਕੇ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਸੈਨਾ ਸਮੇਤ 14 ਸਾਲ ਲਗਾ ਕੇ ਜਿਹੜੀ ਸਿੱਖ ਰਹਿਤ ਮਰਿਆਦਾ ਤਿਆਰ ਹੋਈ ਹੈ, ਉਸ ਅਕਾਲ ਤਖ਼ਤ ਸਾਹਿਬ ਦੀ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਕਿਸੇ ਮੂਰਤੀ ਦਾ ਸਥਾਪਨ ਨਹੀਂ ਹੋ ਸਕਦਾ, ਕਿਸੇ ਬੁੱਤ ਦਾ ਸਥਾਪਨ ਨਹੀਂ ਹੋ ਸਕਦਾ, ਕਿਸੇ ਤਸਵੀਰ ਜਾਂ ਕਿਸੇ ਮੂਰਤੀ ਦਾ ਪ੍ਰਕਾਸ਼ ਨਹੀਂ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਕਿਤਾਬ ਤੇ ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਲ ਨਹੀਂ ਖੜਕਾਏ ਜਾ ਸਕਦੇ, ਜੋਤਾਂ ਨਹੀਂ ਮਾਰੀਆਂ ਜਾ ਸਕਦੀਆਂ, ਆਰਤੀਆਂ ਨਹੀਂ ਉਤਾਰੀਆਂ ਜਾ ਸਕਦੀਆਂ। ਇਸ ਕਰਕੇ ਅਸੀਂ ਕਹਿੰਦੇ ਹਾਂ ਮੰਦਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜੇ ਕਰਨਾ ਜੀ ਸਦਕੇ ਕਰੋ, ਪਰ ਸ਼ਰਤ ਸਾਡੀ ਇਹ ਹੈ, ਸਾਡੀ ਮਰਿਆਦਾ, ਉਸ ਮੰਦਰ ਵਿੱਚ ਕਿਸੇ ਮੂਰਤੀ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ, ਕੋਈ ਜੋਤਾਂ ਨਹੀਂ ਬਲਣੀਆਂ ਚਾਹੀਦੀਆਂ, ਕੋਈ ਟੱਲੀਆਂ ਨੇ ਟੱਲ ਨਹੀਂ ਖੜਕਣੇ ਚਾਹੀਦੇ। ਇਹ ਦੇਖ ਲਓ, ਹੁਣ ਇਹ ਗੱਲ ਕੌਣ ਕਰਨ ਨੂੰ ਤਿਆਰ ਹੈ? ਆਪੋ ਵਿਰੋਧੀ ਗੱਲਾਂ ਹੋ ਗਈਆਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੁਝ ਹੋਰ ਕਹਿੰਦੀ ਹੋਵੇ, ਪਰ ਉਸ ਥਾਂ ਤੇ ਕੁਝ ਹੋਰ ਹੁੰਦਾ ਹੋਵੇ, ਦੋ ਆਪੋ ਵਿਰੋਧੀ ਸਿਧਾਂਤ ਇੱਕ ਥਾਂ ਤੇ ਇਕੱਠੇ ਨਹੀਂ ਹੋ ਸਕਦੇ। ਇਸ ਕਰਕੇ ਸਿੱਖ ਰਹਿਤ ਮਰਿਆਦਾ ਵਿੱਚ ਗੱਲ ਲਿਖ ਦਿੱਤੀ ਗਈ, 2 ਸਾਲ ਪਹਿਲਾਂ ਤੁਸੀਂ ਫੈਸਲਾ ਦਿੱਤਾ, ਆਪ ਪੰਥ ਨੇ ਫੈਸਲਾ ਦਿੱਤਾ ਕਿ ਨਹੀਂ ਮੰਦਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਹ ਤੁਹਾਡੇ ਆਪਣੇ ਫੈਸਲੇ ਨੇ, ਅੱਜ ਵੀ ਇਹ ਕੁਝ ਚੱਲਦਾ, ਅੱਜ ਰੋਕੋ। ਤੁਸੀਂ ਉਹਨਾਂ ਮੰਦਰਾਂ 'ਚੋਂ ਪ੍ਰਕਾਸ਼ ਹਟਾ ਸਕਦੇ ਹੋ ਜਿਹੜੇ ਅਸੀਂ ਆਪਣੇ ਗੁਰਦੁਆਰਿਆਂ ਦੇ ਅੰਦਰ ਸਾਰੇ ਕਰਮ ਕਾਂਡ ਕਰੀ ਜਾ ਰਹੇ ਹਾਂ, ਉਹਨਾਂ ਦਾ ਜਵਾਬ ਕਿਹਨੇ ਦੇਣਾ? ਅਸੀਂ ਵੀ ਸਾਰਾ ਕੁਝ ਕਰਦੇ ਹਾਂ। ਅਨੇਕਾਂ ਥਾਵਾਂ ਐਸੀਆਂ ਨੇ ਪੰਜਾਬ 'ਚ, ਅਨੇਕਾਂ ਇਤਿਹਾਸਕ ਗੁਰਦੁਆਰੇ ਨੇ ਪੰਜਾਬ ਤੋਂ ਬਾਹਰ ਜਿੱਥੇ ਸਾਰਾ ਕੁਝ ਚੱਲਦਾ। ਗੁਰੂ ਨਾਨਕ ਸਾਹਿਬ ਨੇ ਇੱਕ ਸਿਧਾਂਤ ਦਿੱਤਾ ਸੀ, ਉਸ ਸਿਧਾਂਤ ਤੋਂ ਅਸੀਂ ਮੂੰਹ ਮੋੜ ਬੈਠੇ। ਜਗਨਨਾਥਪੁਰੀ ਤੋਂ ਤੁਰੇ, ਚੱਲਦਿਆਂ ਚੱਲਦਿਆਂ ਗੁਹਾਟੀ ਗਿਆ, ਗੁਹਾਟੀ ਢਾਕਾ ਆਦਿਕ ਤੋਂ ਵਾਪਸ ਪਰਦੇ ਪਰਦੇ ਸਤਿਗੁਰੂ ਤਲਵੰਡੀ ਪਹੁੰਚੇ। ਇਹ ਪਹਿਲੀ ਉਦਾਸੀ। ਵੈਸੇ ਤੇ ਆਪਾਂ ਗੁਰੂ ਸਾਹਿਬ ਦਾ ਸਾਰਾ ਜੀਵਨ ਪਿਛਲੇ ਹਫ਼ਤੇ ਦਰਮਿਆਨ ਵਾਚ ਚੁੱਕੇ ਹਾਂ। ਪਰ ਸੰਖੇਪ ਕੁ ਮਾਤਰ, ਸਿੱਧਾ ਨਾਲ ਗੋਸ਼ਟ ਹੋਈ, ਸਿੱਧ ਜਿੱਤੀ ਸਿੱਧ ਮੰਡਲੀ, ਕੀਤੋ ਸਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਇਸਲਾਮਕ ਮਤ ਦੇ ਆਗੂਆਂ ਨਾਲ ਗੱਲ ਹੋਈ, ਉਹਨਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਨੇ ਸਪਸ਼ਟ ਸਾਫ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਧਰਮੀ ਬਣਨ ਵਾਸਤੇ ਗੁਣ ਹੋਣੇ ਜ਼ਰੂਰੀ ਨੇ। ਗੁਣਾਂ ਤੋਂ ਬਿਨਾਂ ਕੋਈ ਧਰਮੀ ਨਹੀਂ ਹੈ। ਹਿੰਦੂ ਮੁਸਲਮਾਨ ਦੇ ਦਰਗਾਹ ਅੰਦਰ ਲਹਿ ਨਾ ਢੋਈ, ਕੱਚਾ ਰੰਗ ਸੁੰਘਦਾ ਪਾਣੀ ਤੋਂ ਪੈਥਿਰ ਨਾ ਰਹੋਈ। ਸਤਿਗੁਰੂ ਨੇ ਉਹਨਾਂ ਨੂੰ ਵੀ ਗਿਆਨ ਦਿੱਤਾ ਕਿ ਜੇ ਮੁਸਲਮਾਨ ਬਣਨਾ ਹੈ ਤੇ ਪਹਿਲਾਂ ਸੱਤ ਪੰਜ ਨਮਾਜ਼ਾਂ ਵਕਤ ਪੰਜ ਪੰਜਾਂ ਪੰਜੇ ਨਾਓ, ਪਹਿਲਾਂ ਸੱਤ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸੁਧਾਏ। ਗੁਰੂ ਦੀ ਬਾਣੀ ਨੇ ਕੋਈ ਪੱਖ ਨਹੀਂ ਛੱਡਿਆ, ਹਰ ਪੱਖ ਦੇ ਵਿੱਚੋਂ ਗਿਆਨ ਸਾਡੇ ਸਾਹਮਣੇ ਰੱਖਿਆ। ਅਸੀਂ ਬਹੁਤ ਤਰੱਕੀ ਕੀਤੀ, ਦੁਨਿਆਵੀ ਤੌਰ ਤੇ ਬਹੁਤ ਤਰੱਕੀ ਕੀਤੀ। 21ਵੀਂ ਸਦੀ ਚ ਅਸੀਂ ਜਿਉਂ ਰਹੇ ਹਾਂ, ਇੰਗਲੈਂਡ ਵਰਗੀ ਐਡਵਾਂਸ ਕੰਟਰੀ ਹੈ, ਐਡਵਾਂਸ ਸਾਡੀ ਜ਼ਿੰਦਗੀ ਹੈ। ਇੰਨੀ ਅਸੀਂ ਤਰੱਕੀ ਕਰ ਲਈ ਕਿ ਮਾੜੀ ਮੋਟੀ ਚੀਜ਼ ਵੀ ਲੈ ਕੇ ਖਾਣੀ ਹੋਵੇ, ਅਸੀਂ ਜਾਣਨਾ ਚਾਹੁੰਦੇ ਹਾਂ ਇਹਦੇ ਵਿੱਚ ਕੀ ਕੁਝ ਪਿਆ, ਸਾਨੂੰ ਪਤਾ ਹੋਵੇ ਇਹਦੇ ਵਿੱਚ ਕਿੰਨੀ ਪ੍ਰੋਟੀਨ ਹੈ, ਕਿੰਨੀ ਕਾਰਬੋਹਾਈਡਰੇਟਸ ਹੈ, ਇਹਦੇ ਵਿੱਚ ਕਿੰਨੀ ਕੈਲੋਰੀ ਹੈ, ਅਸੀਂ ਸਾਰਾ ਕੁਝ ਜਾਣਨਾ ਚਾਹੁੰਦੇ ਹਾਂ। ਬਗੈਰ ਜਾਣੇ ਕੁਝ ਨਹੀਂ ਖਾਣਾ ਚਾਹੁੰਦੇ। ਦਵਾਈ ਵੀ ਲੈਣੀ ਅਸੀਂ ਜਾਣਨਾ ਚਾਹੁੰਦੇ ਹਾਂ ਇਹਦਾ ਕੀ ਮੈਥਡ ਹੈ, ਇਹਦਾ ਕੀ ਫਾਰਮੂਲਾ ਹੈ, ਕਿਹੜਾ ਇਹਦੇ ਵਿੱਚ ਸਾਲਟ ਹੈ, ਸਾਨੂੰ ਪਤਾ ਹੋਵੇ ਅਸੀਂ ਕੀ ਖਾਣ ਲੱਗੇ ਹਾਂ। ਮਾਮੂਲੀ ਕੱਪੜਾ ਵੀ ਲੈ ਕੇ ਪਾਉਣਾ ਹੋਵੇ ਅਸੀਂ ਜਾਣਨਾ ਚਾਹੁੰਦੇ ਹਾਂ ਇਹਦੇ ਵਿੱਚ ਕਿੰਨੇ ਪਰਸੈਂਟ ਕਾਟਨ ਹੈ, ਕਿੰਨੇ ਪਰਸੈਂਟ ਪਲਿਸਟਰ ਹੈ, ਕਿੰਨੀ ਇਹਦੇ ਵਿੱਚ ਟੈਰੀਕਾਟ ਹੈ, ਅਸੀਂ ਜਾਣਨਾ ਚਾਹੁੰਦੇ ਹਾਂ। ਸਾਨੂੰ ਪਤਾ ਹੋਵੇ ਅਸੀਂ ਕਿਹੜਾ ਕੱਪੜਾ ਪਾ ਰਹੇ ਹਾਂ, ਕਿਹੜੀ ਚੀਜ਼ ਖਾ ਰਹੇ ਹਾਂ, ਇਹਦੇ ਵਿੱਚ ਕੀ ਪਿਆ, ਅਸੀਂ ਜਾਣਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਐਡਵਾਂਸਡ ਹਾਂ, ਅਸੀਂ ਸਿਆਣੇ ਹਾਂ। ਪਰ ਧਰਮ ਦੀ ਦੁਨੀਆ 'ਚ ਅਸੀਂ ਇੰਨੇ ਪੱਛੜ ਗਏ। ਸਿੱਖ ਰੋਜ਼ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰੀ ਜਾਂਦਾ, ਕਰੀ ਜਾਂਦਾ, ਕਰੀ ਜਾਂਦਾ, ਪਰ ਉਹ ਜਾਣਨਾ ਨਹੀਂ ਚਾਹੁੰਦਾ ਇਸ ਜਪਜੀ ਸਾਹਿਬ 'ਚ ਗੁਰੂ ਨੇ ਕੀ ਕਿਹਾ। ਨਿਤਨੇਮ ਦਾ ਪਾਠ ਰੋਜ਼ ਕਰਦਾ ਪਰ ਸਿੱਖ ਜਾਣਨਾ ਨਹੀਂ ਚਾਹੁੰਦਾ ਇਸ ਨਿਤਨੇਮ ਦੀ ਬਾਣੀ 'ਚ ਗੁਰੂ ਨੇ ਮੈਨੂੰ ਕੀ ਉਪਦੇਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਖੰਡ ਪਾਠ ਸਾਹਿਬ ਲੜੀਆਂ ਤੇ ਲੜੀਆਂ ਚੱਲਦੀਆਂ ਨੇ, ਇੱਕੋ ਇੱਕੋ ਥਾਂ ਤੇ ਸੌ ਸੌ ਪਾਠ ਚੱਲੀ ਜਾਂਦੇ ਨੇ, ਉਹ ਪਾਠੀ ਸਿੰਘ ਪੜ੍ਹੀ ਜਾ ਰਹੇ ਨੇ, ਪਰ ਕੋਈ ਜਾਣਨਾ ਨਹੀਂ ਚਾਹੁੰਦਾ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੀ ਲਿਖਿਆ। ਸਾਡਾ ਗੁਰੂ ਸ਼ਬਦ ਹੈ ਤੇ ਸ਼ਬਦ ਪੜ੍ਹ ਕੇ ਵਿਚਾਰਨਾ ਸੀ। ਸਿੱਖ ਕੌਮ ਵਰਗੀ ਤੇ ਦੁਨੀਆ ਤੇ ਹੋਰ ਸਿਆਣੀ ਕੌਮ ਹੀ ਕੋਈ ਨਹੀਂ ਸੀ ਹੋਣੀ ਚਾਹੀਦੀ, ਇੰਨਾ ਗਿਆਨ ਹੈ ਸਿੱਖ ਕੌਮ ਦੇ ਕੋਲ, ਸਿੱਖ ਦਾ ਗੁਰੂ ਗਿਆਨ ਹੈ। ਹੋਇਆ ਕਿ ਅਸੀਂ ਕੇਵਲ ਪੜ੍ਹਨ ਤੱਕ ਸੀਮਿਤ ਰਹਿ ਗਏ, ਵਿਚਾਰਿਆ ਨਹੀਂ। ਕਿਸੇ ਨੇ ਸਹਿਜ ਪਾਠ ਰਖਾਇਆ ਗੁਰਦੁਆਰਾ ਸਾਹਿਬ 'ਚ, ਪਰਿਵਾਰ ਨੇ ਪਾਠ ਰਖਾ ਕੇ ਭਾਈ ਸਾਹਿਬ ਨੂੰ ਕਹਿ ਦਿੱਤਾ ਅਸੀਂ ਸੰਡੇ ਆਵਾਂਗੇ, ਭੋਗ ਦੇ ਸਲੋਕ ਬਚਾ ਕੇ ਰੱਖਿਓ, ਕਹਿਣਗੇ ਠੀਕ। ਪਰਿਵਾਰ ਵਾਪਸ ਮੁੜਨ ਲੱਗਿਆ, ਫਿਰ ਦੁਬਾਰਾ ਪੌੜੀਆਂ ਚੜਿਆ ਗੁਰਦੁਆਰੇ ਦੀਆਂ, ਭਾਈ ਸਾਹਿਬ ਨੂੰ ਕਹਿ ਦਿੱਤਾ, ਭਾਈ ਸਾਹਿਬ ਅਸੀਂ ਇੱਕ ਗੱਲ ਕਹਿਣੀ ਭੁੱਲ ਗਏ, ਦੱਸੋ। ਕਹਿ ਲੱਗਾ ਜਿਹੜੀ ਤੁਸੀਂ ਬਾਣੀ ਪੜ੍ਹਨੀ ਹੈ ਨਾ, ਸ਼ੁੱਧ ਪਾਠ ਕਰਿਓ, ਪਿਆਰ ਨਾਲ ਬਾਣੀ ਪੜ੍ਹਿਓ। ਭਾਈ ਸਾਹਿਬ ਦੇ ਮੂੰਹ ਸੁਭਾਵਕ ਨਿਕਲ ਗਿਆ, ਜੇ ਮੈਂ ਬਾਣੀ ਗਲਤ ਪੜਾਂ ਫਿਰ ਕੀ ਹੋ ਜਾਏਗਾ। ਉਹ ਪਰਿਵਾਰ ਪਤੀ ਪਤਨੀ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਕੇ ਹੈਰਾਨ ਹੋ ਗਏ। ਕਹਿ ਲੱਗੇ ਤੁਸੀਂ ਗਲਤ ਪਾਠ ਕਰੋਗੇ ਤੁਹਾਨੂੰ ਪਾਪ ਲੱਗੇਗਾ। ਕਹਿ ਲੱਗੇ ਅੱਛਾ, ਮੈਂ ਗਲਤ ਬਾਣੀ ਪੜ੍ਹਦਾ, ਮੈਂ ਗਲਤ ਪਾਠ ਕਰਦਾ, ਮੈਨੂੰ ਪਾਪ ਲੱਗਦਾ, ਮੈਂ ਪਾਠੀ ਹਾਂ, ਮੈਂ ਗ੍ਰੰਥੀ ਹਾਂ, ਮੈਂ ਸ਼ੁੱਧ ਪਾਠ ਕਰਾਂਗਾ, ਪਿਆਰ ਨਾਲ ਬਾਣੀ ਪੜ੍ਹਾਂਗਾ, ਇਹਦਾ ਫਲ ਕਿਹਨੂੰ ਮਿਲੇਗਾ। ਤੁਹਾਡੇ ਘਰ ਪਹੁੰਚਾ ਦਿਆਂਗਾ, ਤੁਹਾਡੇ ਨਾਲ ਬੇਨਤੀ ਕਰਾ ਦਿਆਂਗਾ। ਜੇ ਮੈਂ ਗਲਤ ਪਾਠ ਕਰਦਾ ਮੈਨੂੰ ਪਾਪ ਲੱਗਦਾ, ਜੇ ਮੈਂ ਸ਼ੁੱਧ ਬਾਣੀ ਦਾ ਪਾਠ ਕਰਾਂਗਾ ਫਿਰ ਭੁੱਲ ਵੀ ਤੇ ਮੈਨੂੰ ਲੱਗੇਗਾ ਨਾ। ਉਹ ਪਤੀ ਪਤਨੀ ਸੋਚਣ ਤੇ ਮਜਬੂਰ ਹੋ ਗਏ। ਭਾਈ ਸਾਹਿਬ ਆਖਦੇ ਨੇ ਇੱਥੇ ਜਿਹੜਾ ਆਪ ਬਾਣੀ ਪੜ੍ਹਦਾ ਜਾਂ ਜਿਹੜਾ ਸਾਹਮਣੇ ਬਹਿ ਕੇ ਸੁਣਦਾ ਉਹਦੇ ਤੇ ਬਾਣੀ ਦਾ ਅਸਰ ਹੈ, ਘਰੇ ਬੈਠਿਆ ਨੀ ਬਾਣੀ ਪਹੁੰਚ ਜਾਂਦੀ ਹੁੰਦੀ। ਭਾਈ ਸਾਹਿਬ ਨੇ ਤੇ ਇੰਨੀ ਗੱਲ ਕਹਿ ਦਿੱਤੀ, ਗੁਰੂ ਰਾਮਦਾਸ ਸਾਹਿਬ ਨੇ ਸਾਡਾ ਇੰਨਾ ਵੀ ਲਿਹਾਜ਼ ਨਹੀਂ ਕੀਤਾ। ਕਹਿਣ ਲੱਗੇ ਨਹੀਂ ਸਿੱਖਾ, ਤੂੰ ਭਾਵੇਂ ਪੜ੍ਹੀ ਚੱਲ, ਭਾਵੇਂ ਸੁਣੀ ਚੱਲ, ਭਾਵੇਂ ਗਾਈ ਚੱਲ, ਜਿੰਨਾ ਚਿਰ ਤੂੰ ਪਿਤਾ ਦੀ ਗੱਲ ਮੰਨਦਾ ਨਹੀਂ ਨਾ ਉਨਾ ਚਿਰ ਸਪੁੱਤਰ ਨਹੀਂ ਬਣ ਸਕਦਾ। ਪਿਤਾ ਦਾ ਹੁਕਮ ਸੁਣੀ ਚੱਲ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਜਿਹਨੇ ਗੁਰੂ ਦੇ ਹੁਕਮ ਨੂੰ ਸਤ ਬਚਨ ਕਰਕੇ ਮੰਨਿਆ ਪ੍ਰਵਾਨ ਤੇ ਉਹਨੇ ਚੜ ਜਾਣਾ। ਕੋਈ ਪਿਓ ਦੇ ਪੈਰ ਵੀ ਕੁੱਟਦਾ ਰਵੇ, ਲੱਤਾਂ ਵੀ ਦਬਾਉਂਦਾ ਰਵੇ, ਪਰਕਰਮਾ ਵੀ ਕਰਦਾ ਰਹੇ, ਪਿਤਾ ਕਹੇ ਵੀ ਮੇਰੇ ਮੂੰਹ ਚ ਪਾਣੀ ਲਿਆ ਪਾ, ਪੁੱਤਰ ਕਹੇ ਤੂੰ ਮਰਦਾ ਮਰ, ਮੈਂ ਤੈਨੂੰ ਪਾਣੀ ਨਹੀਂ ਦੇ ਸਕਦਾ, ਤੇਰੇ ਲੱਤਾਂ ਘੁੱਟਦਾ ਥੋੜਾ ਕੰਮ ਹੈ। ਜੇ ਹੁਕਮ ਹੀ ਨਹੀਂ ਮੰਨਿਆ ਤੇ ਸਪੁੱਤਰ ਕਾਹਦਾ ਹੈ। ਸਿੱਖਾਂ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਜੇ ਨਾ ਮੰਨੇ ਫਿਰ ਸਿੱਖ ਕਾਹਦਾ? ਸਿੱਖ ਤੇ ਤਾਂ ਹੀ ਹੈ ਨਾ ਜੇ ਗੁਰੂ ਦੀ ਸਿੱਖਿਆ ਨੂੰ ਸਿੱਖ ਲਏ। ਸਿੱਖੀ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਨੂੰ ਸਿੱਖ ਲੈਣਾ ਸਿੱਖੀ ਹੈ। ਤੇ ਜਿਹੜਾ ਇੱਕ ਵਾਰ ਸਿੱਖ ਲੈਂਦਾ ਨਾ ਗੁਰੂ ਅੱਗੇ ਸਮਰਪਿਤ ਹੋ ਜਾਂਦਾ। ਗੁਰੂ ਨਾਨਕ ਦਾ ਧਰਮ ਹੈ ਪਹਿਲਾਂ ਮਰਨ ਕਬੂਲ। ਜਿਹੜਾ ਆਪਾਂ ਗੁਰੂ ਅੱਗੇ ਭੇਟ ਕਰ ਦਿੰਦਾ ਫਿਰ ਕੱਲ ਨੂੰ ਅਸੂਲਾਂ ਦੇ ਉੱਪਰ ਆਂਚ ਆ ਜਾਏ, ਧਰਮ ਦੇ ਉੱਤੇ ਆਂਚ ਆ ਜਾਏ, ਉਹ ਆਪੇ ਨੂੰ ਕੁਰਬਾਨ ਕਰ ਦਿੰਦਾ, ਧਰਮ ਤੋਂ ਪਛਾਣ ਹੀ ਫਿਰ ਹਟਦਾ। ਫਿਰ ਉਹ ਆਖਦਾ ਬਲਿਹਾਰੀ ਗੁਰ ਆਪਣੇ ਦੋਹਾੜੀ ਸੱਤ ਵਾਰ, ਮੈਂ ਦਿਨ ਵਿੱਚ ਸੈਂਕੜੇ ਵਾਰ ਆਪਣੇ ਆਪ ਨੂੰ ਗੁਰੂ ਤੋਂ ਵਾਰੀ ਜਾਣਾ, ਬਲਿਹਾਰ ਹੀ ਕਰੀ ਜਾਣਾ, ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਰਦਾ ਮੈਂ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰੂ ਤੋਂ ਬਲਬਲ ਜਾਈਏ, ਆਪ ਮੁਕਤ ਮੋਹਿਤਾਰ ਹੈ, ਐਸੇ ਗੁਰੂ ਤੋਂ ਮੈਂ ਕੁਰਬਾਨ ਜਾਣਾ ਜਿਹਨੇ ਮੈਨੂੰ ਇੰਨੀ ਵਧੀਆ ਜੀਵਨ ਜਾਂਚ ਦੇ ਦਿੱਤੀ। ਤੇ ਕਦੀ ਬਾਬਾ ਦੀਪ ਸਿੰਘ ਜੀ ਦੇ ਜੀਵਨ ਨੂੰ ਪੜ੍ਹ ਕੇ ਦੇਖੋ, ਜਦੋਂ ਪਤਾ ਚੱਲਿਆ ਧਰਮ ਦੇ ਉੱਤੇ ਆਂਚ ਆ ਰਹੀ ਹੈ, ਤੇ ਬਾਬਾ ਦੀਪ ਸਿੰਘ ਤੇ ਉਸੇ ਵਕਤ ਤੁਰੇ ਸਿੰਘ ਨੇ ਆ ਦੱਸਿਆ ਕਿ ਦਰਬਾਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਗੁਰੂ ਨਾਨਕ ਦੇ ਘਰ ਨੂੰ ਤੋੜਿਆ ਜਾ ਰਿਹਾ, ਬੇਅਦਬ ਕੀਤਾ ਜਾ ਰਿਹਾ। ਬਾਬਾ ਦੀਪ ਸਿੰਘ ਤੁਰੇ, ਜਦੋਂ ਤੁਰੇ ਤੇ ਕਿਸੇ ਨੇ ਰੋਕ ਕੇ ਪੁੱਛਿਆ ਬਾਬਾ ਦੀਪ ਸਿੰਘ ਇਕੱਲੇ ਚੱਲੇ ਹੋ? ਕਹਿਣ ਲੱਗੇ ਇਕੱਲਾ ਨਹੀਂ, ਕਲਗੀਧਰ ਪਾਤਸ਼ਾਹ ਮੇਰੇ ਨਾਲ ਹੈ ਤੇ ਮੈਂ 1.25 ਲੱਖ ਹਾਂ। ਜਦੋਂ ਗੁਰੂ ਨਾਲ ਹੋਵੇ ਉਦੋਂ ਸਿੰਘ ਇਕੱਲਾ ਨਹੀਂ ਹੁੰਦਾ, ਉਦੋਂ 1.25 ਲੱਖ ਹੁੰਦਾ। ਬਸ ਜਦੋਂ ਤੁਰੇ ਆਪਣੇ ਪਿੰਡ ਤੋਂ, ਤਰਨ ਤਾਰਨ ਅਜੇ ਪਹੁੰਚੇ ਨਹੀਂ ਸੀ, ਜਿਹਨੂੰ ਜਿਹਨੂੰ ਵੀ ਪਤਾ ਚੱਲਿਆ ਬਾਬਾ ਦੀਪ ਸਿੰਘ ਇਕੱਲੇ ਤੁਰ ਪਏ ਨੇ ਜ਼ਾਲਮਾਂ ਦਾ ਮੁਕਾਬਲਾ ਕਰਨ, ਉਹੀ ਨਾਲ ਰਲਦਾ ਗਿਆ ਤੇ ਤਰਨ ਤਾਰਨ ਪਹੁੰਚਦਿਆਂ ਪਹੁੰਚਦਿਆਂ 5000 ਨੌਜਵਾਨਾਂ ਦਾ ਇਕੱਠ ਹੋ ਗਿਆ। ਤੇ ਬਾਬਾ ਦੀਪ ਸਿੰਘ ਨੇ ਖੰਡੇ ਨਾਲ ਲਕੀਰ ਖਿੱਚ ਕੇ ਕਿਹਾ ਸੀ ਐਵੇਂ ਜਕਾਰੇ ਨਾ ਛੱਡ ਕੇ ਤੁਰਦੇ ਜਾਓ, ਅੱਜ ਉਹ ਨਾਲ ਤੁਰੇ ਜਿਹਦਾ ਸਿਰ ਧਰਦੇ ਨਹੀਂ ਰਹਿਣਾ, ਜਿਹੜਾ ਮੌਤ ਨੂੰ ਕਬੂਲ ਕਰਦਾ ਉਹ ਨਾਲ ਤੁਰਿਓ, ਜੋ ਤੋ ਪ੍ਰੇਮ ਖਿਲਣ ਕਰ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਧਰੀਜੈ ਸਿਰ ਦੀਜੈ ਤਾਣ ਨਾ ਕੀਜੈ, ਸਿਰ ਦੇਣ ਤੋਂ ਫਿਰ ਪਿੱਛੇ ਨਾ ਹਟਿਓ, ਐਵੇਂ ਜਕਾਰੇ ਨਾ ਛੱਡ ਕੇ ਤੁਰੀ ਜਾਇਓ। ਰੁਕਣਾ ਕਿਵੇਂ ਸੀ? 5000 ਦਾ 5000 ਨੌਜਵਾਨ ਲਾਈ ਟੱਪ ਕੇ ਦੂਜੇ ਪਾਰ ਖੜਾ ਹੋ ਗਿਆ, ਬਾਬਾ ਦੀਪ ਸਿੰਘ ਅਸੀਂ ਤੁਹਾਡੇ ਨਾਲ ਆ। ਇੱਥੋਂ ਬਾਬਾ ਦੀਪ ਸਿੰਘ ਤੁਰੇ, ਮੁੰਡਾਨੇ ਜੰਗ ਵੱਲ ਤੁਰਨ ਲੱਗਿਆ ਅਰਦਾਸ ਕੀਤੀ ਸੀ, ਮੇਰੇ ਸਤਿਗੁਰੂ ਤੇਰੇ ਦਰ ਤੇ ਆ ਰਿਹਾ, ਮੈਂ ਇੰਨਾ ਅਮੀਰ ਸਿੱਖ ਨਹੀਂ ਆ, ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਵਾ, ਮੇਰੇ ਕੋਲ ਤੇ ਇੰਨਾ ਸਮਾਂ ਵੀ ਨਹੀਂ ਹੈ, ਮੈਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਤਿਆਰ ਕਰ ਲਿਆ ਵਾ, ਹਾਂ ਇੱਕ ਕਿਰਪਾ ਕਰੀ ਇੱਕ ਛੋਟੀ ਜਿਹੀ ਭੇਟ ਲੈ ਕੇ ਆ ਰਿਹਾ, ਪ੍ਰਵਾਨ ਕਰ ਲਈ, ਮੈਂ ਆਪਣੇ ਸੀਸ ਦਾ ਪ੍ਰਸ਼ਾਦ ਲੈ ਕੇ ਆ ਰਿਹਾ, ਮੇਰੇ ਸੀਸ ਨੂੰ ਆਪਣੇ ਦਰ ਥਾਂ ਦੇ ਦੇ, ਦੁਸ਼ਮਣਾਂ ਵਿੱਚ ਭਾਗਣਾ ਪਾਵਾਂਗਾ, ਤੇਰੇ ਹਰਿਮੰਦਰ ਚੱਲ ਕੇ ਆਵਾਂਗਾ ਮੈਂ, ਕੜਾਹ ਪ੍ਰਸ਼ਾਦ ਭੇਟ ਕਰਨ ਲੋਕੀ ਆਪਣੇ ਸੀਸ ਦਾ ਪ੍ਰਸ਼ਾਦ ਚੜਾਵਾਂਗਾ ਮੈਂ। ਬਾਬਾ ਦੀਪ ਸਿੰਘ ਤੁਰੇ, ਹੱਥ ਖੰਡਾ ਪਕੜ, ਸਾਹਮਣੇ ਅਬਦਾਲੀ ਦੀ 30000 ਫੌਜ, ਬਾਬਾ ਦੀਪ ਸਿੰਘ ਨਾਲ ਕੇਵਲ 5000 ਸਿੰਘ, 5000 30000 ਨਾਲ ਟਕਰਾਏ, ਕਿਉਂਕਿ ਸਿੰਘ ਤੇ ਆਪਣੇ ਆਪ ਚ 1.25 ਲੱਖ ਹੈ, ਕਈਆਂ ਦੇ ਆਹੂ ਲੰਘਦਾ ਇੱਕ ਇੱਕ ਸਿੰਘ ਅਗਾਂਹ ਵਧਦਾ ਗਿਆ, ਬਾਬਾ ਦੀਪ ਸਿੰਘ ਦੀ ਅਗਾਂਹ ਵਧਦੇ ਗਏ, ਅਗਾਂਹ ਵਧਿਆ ਵਧਿਆ ਸਾਬਰ ਅਲੀ ਆਇਆ ਜਰਨੈਲ, ਬਾਬਾ ਦੀਪ ਸਿੰਘ ਦੇ ਸਾਹਮਣੇ ਉਹਦੀ ਮੌਤ ਹੋ ਗਈ, ਉਹਦਾ ਸਿਰ ਧਰ ਤੋਂ ਕੱਟ ਜ਼ਮੀਨ ਤੇ ਸੁੱਟ ਦਿੱਤਾ। ਯਾਕੂਬ ਖਾਨ ਆਇਆ, ਉਹ ਵੀ ਮਾਰਿਆ ਗਿਆ। ਜਰਨੈਲ ਅਮਾਨ ਖਾਨ ਆਇਆ, ਅਮਾਨ ਖਾਨ ਨਾਲ ਲੜਦੇ ਲੜਦੇ ਬਾਬਾ ਦੀਪ ਸਿੰਘ ਅਗਾਂਹ ਵਧਦੇ ਨੇ, ਅਗਾਂਹ ਵਧਦਿਆਂ ਵਧਦਿਆਂ 40-23 ਅੱਤ ਦੇਗ ਸਿਉ ਦੂਹੂ ਕੇ ਬਲਧਾਰ, ਉੱਤਰ ਗਈ ਸੀ ਦੂਹੂ ਤੇ ਪਰਸ ਪਰੇ ਇੱਕ ਸਾਰ, ਐਸਾ ਵਾਰ ਹੋਇਆ ਇਧਰੋਂ ਅਮਾਨ ਖਾਨ ਜ਼ਮੀਨ ਜਾ ਡਿੱਗਿਆ, ਇਧਰੋਂ ਬਾਬਾ ਦੀਪ ਸਿੰਘ ਜਾ ਡਿੱਗੇ, ਸਿਰ ਧੜ ਦੀ ਬਾਜ਼ੀ ਲਾ ਜਦੋਂ ਜ਼ਮੀਨ ਤੇ ਡਿੱਗੇ, ਇੱਥੋਂ ਹੀ ਬਾਬਾ ਦੀਪ ਸਿੰਘ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੀ ਸਰਾਂ ਵੱਲ ਜਾ ਆਪੇ ਨੂੰ ਭੇਟ ਕੀਤਾ, ਗੁਰੂ ਰਾਮਦਾਸ ਪਾਤਸ਼ਾਹ ਤੇ ਦਰਬਾਰ ਸਾਹਿਬ ਦੀ ਅਦਬ ਰਾਖੀ ਦੇ ਲਈ ਸ਼ਹਾਦਤ ਦਾ ਜਨਮ ਪੀਤਾ, ਜਿਹਨਾਂ ਦਾ ਬਾਬਾ ਦੀਪ ਸਿੰਘ ਦਾ ਅਸੀਂ ਸ਼ਹੀਦੀ ਪੁਰਬ ਮਨਾ ਰਹੇ ਹਾਂ। ਸਿਰ ਧੜ ਦੀ ਬਾਜੀ ਲਗਾ ਕੇ ਗੁਰੂ ਧਰਮ ਸਿਧਾਂਤਾਂ ਦੀ ਖਾਤਰ ਆਪਾਂ ਕੁਰਬਾਨ ਕਰ ਗਏ। ਕੇਵਲ ਬਾਬਾ ਦੀਪ ਸਿੰਘ ਨੇ ਨਾਲ 5000 ਦੇ ਵਿੱਚੋਂ ਤਕਰੀਬਨ 4000 ਤੇ ਕੁਝ ਕੁ ਸੌ ਸਿੱਖ ਉਹਨਾਂ ਨੇ ਵੀ ਸ਼ਹਾਦਤਾਂ ਦਿੱਤੀਆਂ। ਪਰ 30000 ਅਬਦਾਲੀ ਦੇ ਇਸ ਪੂਰੇ ਫੌਜ ਨੂੰ ਲਾਓ ਲਸ਼ਕਰ ਨੂੰ ਦੌੜਾਂ ਲਵਾਈਆਂ, ਗੁਰੂ ਧਰਮ ਆਜ਼ਾਦ ਹੋਇਆ। ਵੈਸੇ ਇਹ ਜਿਹੜੀ ਘਟਨਾ ਦੀਵਾਲੀ ਦੇ ਦਿਨ ਦੇ ਨੇੜੇ ਦੀ ਹੈ ਤੇ ਪਿਛਲੇ ਦਿਨ ਆਪਾਂ ਇਹ ਪੁਰਬ ਮਨਾ ਚੁੱਕੇ ਹਾਂ। ਅੱਜ ਐਤਵਾਰ ਜਿਹੜਾ ਵਿਸ਼ੇਸ਼ ਦੀਵਾਨ ਕਰਕੇ ਬਾਬਾ ਦੀਪ ਸਿੰਘ ਦਾ ਪੁਰਬ ਵੀ ਨਾਲ ਨਾਲ ਆਪਾਂ ਮਨਾ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਸਿੱਖੀ ਸਿਧਾਂਤਾਂ ਦੀ ਖਾਤਰ ਅਸੀਂ ਵੀ ਆਪਾਂ ਵਾਰ ਸਕੀਏ। ਪਰ ਆਪਾਂ ਉਦੋਂ ਹੀ ਵਾਰਾਂਗੇ ਜਦੋਂ ਸਿਧਾਂਤਾਂ ਦੀ ਅਹਿਮੀਅਤ ਦਾ ਸਾਨੂੰ ਪਤਾ ਹੋਏਗਾ। ਸਿੱਖੀ ਦੇ ਸਿਧਾਂਤ ਕੀ ਨੇ, ਸਿੱਖੀ ਦਾ ਗਿਆਨ ਕੀ ਹੈ, ਸਿੱਖੀ ਦੇ ਵਿੱਚ ਗੁਰੂ ਨੇ ਕਿਹੜੀ ਸਾਨੂੰ ਵਿਚਾਰਧਾਰਾ ਦਿੱਤੀ ਹੈ, ਜਦੋਂ ਅਸੀਂ ਬਾਣੀ ਪੜ੍ਹ ਕੇ ਵਿਚਾਰਾਂਗੇ ਉਦੋਂ ਸਾਨੂੰ ਸਿੱਖੀ ਦੇ ਸਿਧਾਂਤਾਂ ਦਾ ਪਤਾ ਚੱਲੇਗਾ। ਉਦੋਂ ਅਸੀਂ ਇਸ ਵਿਚਾਰਧਾਰਾ ਨਾਲ ਜੁੜ ਆਪਣੇ ਜੀਵਨ ਨੂੰ ਸਫਲ ਕਰ ਸਕਾਂਗੇ। ਸਤਿਗੁਰੂ ਕਿਰਪਾ ਕਰਨ, ਸਮੂਹ ਨੂੰ ਨਾਮ ਦੀ ਰਾਤ ਗੁਰਸਿੱਖੀ ਵਾਲਾ ਜੀਵਨ ਦੇਣ। ਬੇਨਤ ਹੋਈਆਂ ਪਿੰਨਾਂ ਖਿਮਾ ਕਰ ਦੇਣੀਆਂ। ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਤਾਲੀ ਤੋਂ ਲੈ ਕੇ 12 ਘੰਟੇ ਤੱਕ